गुरु साहिब जियो सतगुर नेम सदा निर्वाह जाम जामनी जागन का है उठ है क्रिया नित की कर सारी कर है सोच संग मृत का बारी सतगुर नेम सदा निर्वाह
वाहिगुरु जी का खालसा वाहिगुरु जी की फतेह। परम सत्कार योग गुरु खालसा साध संगत जी आपां सतगुरु अमरदास साहिब जी दा पावन पवित्र इतिहास सरवण कर रहे हां, जिस दे विचकार कल दे इतिहास विच प्रसंग बड़े विस्तार नाल आया है। बाबा बुढ़ा साहिब जी ने जिहड़ी गुरसिखी दी रहनी बहनी है उहदे संबंधी खोल के वाकफियत मंगी है। ਉਹ ਸਾਰਾ ਇਤਿਹਾਸ ਵਿੱਚ ਪ੍ਰਸੰਗ ਆਪਾਂ ਲੜੀਵਾਰ ਰੂਪ ਕੱਲ ਦੇ ਦੀਵਾਨ ਵਿੱਚ ਸਰਵਣ ਕਰ ਹੀ ਚੁੱਕੇ ਹਾਂ, ਅਤੇ ਜਿਹੜਾ ਆਪਣਾ ਮਹਾਰਾਜ ਦਾ ਹਮੇਸ਼ਾ ਦਾ ਨਿਯਮ ਸੀ ਨੇਮ ਸੀ ਉਹ ਜਿਹੜਾ ਪ੍ਰਸੰਗ ਅੱਜ ਆ ਰਿਹਾ ਹੈ ਸਿੱਖੀ ਦੀ ਰਹਿਣੀ ਬਹਿਣੀ ਹੈ ਉਹਦੇ ਸੰਬੰਧੀ ਜਿਵੇਂ ਮਹਾਰਾਜ ਨੇ ਬਚਨ ਕੀਤੇ ਸੋ ਕੱਲ ਸੁਣ ਲਏ ਸੀ। ਅਤੇ ਆਪ ਜਿਹੜਾ ਹਮੇਸ਼ਾ ਹਰ ਰੋਜ਼ ਦਾ ਨਿਯਮ ਨਿਭਾਉਂਦੇ ਸਨ, ਨਿਯਮ ਵਿੱਚ ਚੱਲਦੇ ਸਨ, ਉਹ ਅੱਜ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਆਪਾਂ ਮਨ ਚਿੱਤ ਲਾ ਕੇ ਸੁਣੀਏ ਜੀ।
ਸਤਿਗੁਰ ਨੇਮ ਸਦਾ ਨਿਰਵਾਹ
ਹਾਂ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਗੁਰਸਿੱਖੋ, ਸਤਿਗੁਰੂ ਅਮਰਦਾਸ ਸਾਹਿਬ ਜੀ ਆਪ ਜਿਹੜਾ ਹਮੇਸ਼ਾ ਨੇਮ ਹੈ ਇਹ ਨਿਭਾਉਂਦੇ ਨਿਯਮ, ਇਸ ਨਿਯਮ ਵਿੱਚ ਸੁਧਾਰ ਰਹਿੰਦੇ ਹਨ।
ਜਾਮ ਜਾਮਨੀ ਜਾਗਣ ਕਾ ਹੈ,
ਉਹ ਕੀ ਹੈ ਸਦਾ ਦਾ ਨੇਮ ਵੀ ਜਦੋਂ ਵੀ ਪੈਰ ਰਾਤ ਰਹਿੰਦੀ ਹੈ ਉਸ ਵੇਲੇ ਸਤਿਗੁਰੂ ਜੀ ਜਾਗਣਾ ਕਰਦੇ, ਭਾਵ ਤਿੰਨ ਘੰਟੇ ਰਾਤ ਰਹਿੰਦੇ ਆਪ ਜੀ ਜਾਗ ਪੈਂਦੇ ਹਨ।
ਉੱਠ ਹੈ ਕਿਰਿਆ ਨਿਤ ਕੀ ਕਰ ਸਾਰੀ,
ਇਸ ਤਰ੍ਹਾਂ ਉੱਠ ਪੈਂਦੇ ਨੇ ਪਰ ਰਾਤ ਰਹਿਆ ਹੋਇਆ ਫਿਰ ਹਮੇਸ਼ਾ ਜਿਹੜੀ ਜਿਹੜੀ ਕਿਰਿਆ ਹੈ ਉਹ ਕਰਨ ਲੱਗ ਪੈਂਦੇ ਹਨ।
ਕਰ ਹੈ ਸੋਚ ਸੰਗ ਮ੍ਰਿਤ ਕਾ ਬਾਰੀ,
ਜਿਹੜਾ ਪਾਣੀ ਹੈ ਮਿੱਟੀ ਹੈ ਉਹਦੇ ਨਾਲ ਸਾਰੀ ਜ਼ਿੰਦਗੀ ਦੀ ਕਿਰਿਆ ਕਰ ਰਹੇ ਨੇ, ਕਿਸੇ ਨੇ ਹਿਲਾਇਆ ਹੋਊਗਾ ਉਸ ਤਰ੍ਹਾਂ ਤੁਰਾਂ ਜਿਵੇਂ ਤੁਸੀਂ ਹਿਲਾਇਆ ਨਾ ਕਰੋ ਜਿੱਥੇ ਸਿੱਟਿਆ ਸਿੱਟਿਆ ਰਹਿੰਦੀਆਂ ਸਰ ਮਿਕਸਚਰ ਦੀਆਂ ਹਿਲਾਈਆਂ ਹੋਣਗੀਆਂ ਸਿੱਟਿਆ ਸਿੱਟਿਆ ਦੀਆਂ। ਤਾਂ ਪਾਣੀ ਪਾਇਆ ਅੱਜ ਗਿਲਾਸ 'ਚ ਪਾਣੀ ਪਾਇਆ ਅਤੇ ਦੇਣੇ ਹੁਣੇ ਨਹੀਂ ਅੱਖੀ ਮੀਚ ਲੈਂਦਾ ਵੀ ਇੱਥੇ ਹੈਗਾ ਕਿ ਨਹੀਂ, ਕੋਈ ਹੈਗਾ ਗੁਰਦੁਆਰੇ ਤਾਂ ਨਹੀਂ ਰਹਿੰਦਾ ਤੂੰ, ਇਸ ਤਰ੍ਹਾਂ ਗੁਰੂ ਮਹਾਰਾਜ ਜੀ ਕਹਿੰਦੇ ਜਿਹੜਾ ਸੋਚਾਚਾਰ ਹੈ ਨਾ, ਯਾਨੀ ਲੈਟਰੀ ਤੋਂ ਬਾਅਦ ਮੈਦਾਨ ਆਦਿਕ ਜਾ ਕੇ ਫਿਰ ਜਿਹੜਾ ਪਵਿੱਤਰਤਾ ਆਈ ਹੈ ਉਹ ਮਿੱਟੀ ਅਤੇ ਪਾਣੀ ਨਾਲ ਕਰਦੇ ਨੇ। ਕਰੈ ਸੋਜ ਸੰਗ ਮ੍ਰਿਤਕਾ ਬਾਰੀ, ਬਾਰੀ ਨਾ ਪਾਣੀ ਦਾ ਮ੍ਰਿਤਕਾ ਨਾ ਮਿੱਟੀ ਦਾ ਹੈ, ਮਿੱਟੀ ਅਤੇ ਪਾਣੀ ਦੇ ਨਾਲ ਕਹਿੰਦੇ ਸੋਚਾ ਚਾਰ ਕਰਦੇ ਯਾਨੀ ਪਵਿੱਤਰਤਾ ਦਾ ਕਰਤੱਵ ਕਰਦੇ। ਅੱਜ ਕੱਲ੍ਹ ਤਾਂ ਹੁਣ ਮਿੱਟੀ ਤਾਂ ਗਈ ਹੈ, ਮਾੜਾ ਮੋਟਾ ਜੇ ਕੋਈ ਸਾਬਣ ਸੁਬਰੇ ਲਾ ਕੇ ਮਾੜਾ ਜਿਹਾ ਸਰਫ ਜਿਹਾ ਲਾ ਕੇ ਕੰਮ ਜਿਹਾ ਸਾਰਦੇ ਹੈ, ਬੇਟੀ ਨੂੰ ਤਾਂ ਉਹ ਹੀ ਮਾੜਾ ਸਮਝਦੇ ਨੇ ਵੀ ਉਹ ਬੇਟੀ ਨੇ ਹੱਥ ਕਿਉਂ ਲਵੇੜਨੇ। ਚਲੋ ਇਹ ਤਾਂ ਘਰਾਂ ਵਿੱਚ ਚੱਲਣਾ ਸੀ, ਬੜੇ ਬੜੇ ਗੁਰਦੁਆਰਿਆਂ ਵਿੱਚ ਵੀ ਇਹ ਬਸ ਸਾਬਣ ਅਤੇ ਸਰਬ ਪ੍ਰਧਾਨ ਹੋਈ ਵੀ ਗੁਰੂ ਕੇ ਲੰਗਰ ਵਿੱਚ ਵੀ ਅਤੇ ਜਿੱਥੇ ਲੈਟਰੀਨ ਬਾਥਰੂਮ ਉੱਥੇ ਵੀ ਬਸ ਇਹੀ ਪਿਆ। ਕਹਿੰਦੇ ਉਹ ਤਾਂ ਵੀ ਸੱਚਾਈ ਕਰਨਾ ਉਸ ਵੇਲੇ ਭਲਾ ਸਾਬਣ ਹੈ ਨਹੀਂ ਸੀ। ਇਹ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਵੀ ਸ਼ਬਦ ਵਿੱਚ ਦੇ ਸਾਬਣ ਲੱਗਿਆ, ਉੱਥੇ ਵੀ ਸਾਬਣ ਤਾਂ ਉਦੋਂ ਵੀ ਹੈਗਾ ਸੀ, ਉਹਦੇ ਨਾਲ ਇਹ ਪਵਿੱਤਰਤਾ ਸਚਮੁਤਾ ਹੁੰਦੀ। ਅਤੇ ਫਿਰ ਗੁਰੂ ਮਹਾਰਾਜ ਉਦੋਂ ਆਪ ਹੀ ਉਹ ਸਾਬਣ ਸੁਬਣ ਲਾ ਕੇ ਹੱਥ ਧੋ ਲੈਂਦੇ। ਸਾਨੂੰ ਪਤਾ ਨਹੀਂ ਕੀ ਬਿਮਾਰੀ ਪੈ ਗਈ ਵੀ ਜਿਹੜੇ ਗੁਰੂ ਗੱਲ ਨੇ ਗੱਲ ਕਹੀ ਹੈ ਨਾ ਉਹ ਅਸੀਂ ਕਰਨੀ ਨਹੀਂ ਹੈ, ਆਪਣੀ ਮਰਜ਼ੀ ਕਰਨੀ ਹੈ। ਉਹ ਕਹਿਣਾ ਅਸੀਂ ਸਿੱਖ ਹਾਂ ਘੱਟਦਾ ਨਹੀਂ ਕੋਈ, ਵੀ ਜਿਹੜੀ ਗੁਰੂ ਦੀ ਕਹੀ ਉਹ ਤਾਂ ਅਸੀਂ ਗੱਲ ਮੰਨਦੇ ਨਹੀਂ ਹੈ, ਅਤੇ ਫਿਰ ਅਸੀਂ ਕੀ ਕਾਹਦੇ ਕ ਸਿੱਖ ਹੋ ਗਏ, ਕਿੱਥੋਂ ਦੇ ਸਿੱਖ ਹੋ ਗਏ। ਗੁਰੂ ਕਲਗੀਧਰ ਜੀ ਨੇ ਵਚਨ ਕੀਤੇ ਸਨ ਵੀ ਜਦੋਂ ਵੀ ਇਹ ਕਿਰਿਆ ਕਰਨੀ ਹੈ ਨਾ ਮਦਾਨ ਨਾਨਕ ਦੀ, ਉਦੋਂ ਪੰਜ ਵਾਰੀ ਮਿੱਟੀ ਨਾਲ ਹੱਥ ਮਾਂਜੇ ਅਤੇ ਪੰਜ ਵਾਰੀ ਧੋਣੇ। ਹੁਣ ਦੇਖ ਲਓ ਕੋਈ ਪੰਜ ਵਾਰੀ ਮਿੱਟੀ ਨਾਲ ਹੱਥ ਮਾਂਜਦਾ ਅਤੇ ਪੰਜ ਵਾਰੀ ਧੋਂਦਾ, ਕਈ ਤਾਂ ਇੱਕ ਵਾਰੀ ਵੀ ਨਹੀਂ ਧੋਂਦੇ ਹੋਣੇ, ਮਾੜਾ ਮੋਟਾ ਜਾਂ ਉੱਥੇ ਪਾਣੀ ਜਿਹਾ ਪਾ ਕੇ ਬਸ ਹੱਥ ਪਿੱਛੇ ਜੇ ਫੇਰ ਲੈਂਦੇ, ਕਹਿੰਦੇ ਗੰਗਾ ਅੱਗੇ ਪਿੱਛੇ ਚੱਲਦੀ ਹੈ। ਜੇ ਇਸ਼ਨਾਨ ਆਰਕ ਦੀ ਗੱਲ ਹੈ ਕਹਿੰਦੇ ਵੀ ਚਲ ਕਰ ਲਓ ਪੰਜ ਛਿਆਂ ਨਾਲ, ਕਹਿੰਦੇ ਸ਼ੇਰਾਂ ਦੇ ਮੂੰਹ ਕਿਹਨੇ ਧੋਤੇ ਆ, ਠੀਕ ਹੈ ਉਹ ਇਸ਼ਨਾਨ ਵੀ ਗਿਆ ਅੰਮ੍ਰਿਤ ਵੇਲੇ ਦਾ ਅਤੇ ਬਾਕੀ ਅਸਵਿੱਤਰਤਾ ਦੀ ਕਿਰਿਆ ਵੀ ਬਹਿ ਗਈ। ਉਹਨੇ ਅਸੀਂ ਕਹਿੰਦੇ ਹਾਂ ਵੀ ਪੂਰਨ ਗੁਰਸਿੱਖ ਹੈ, ਕੋਈ ਘੱਟ ਨਹੀਂ ਕਿਸੇ ਪਾਸੇ ਤੋਂ। ਜੇ ਸਤਿਗੁਰੂ ਆਪ ਜੀ ਮਿੱਟੀ ਨਾਲ ਹੱਥ ਮਾਰ ਕੇ ਪਾਣੀ ਨਾਲ ਧੋ ਸਕਦੇ ਤਾਂ ਸਾਨੂੰ ਕੀ ਸੱਪ ਲੜਿਆ ਭਲਾ, ਕਿ ਸਾਡੇ ਕੋਲ ਮਿੱਟੀ ਹੈ ਨਹੀਂ, ਸਭ ਕੁਛ ਹੈਗਾ। ਪਰ ਜੋ ਗੁਰੂ ਮਹਾਰਾਜ ਨੇ ਕਰਿਆ ਨਾ ਉਹ ਨਹੀਂ ਅਸੀਂ ਕਰਨਾ ਹੈ। ਜਿਹੜੀ ਅਸੀਂ ਆਪਣੀ ਅੱਖਾਂ ਨੂੰ ਪੁੱਤ ਨੂੰ ਬੱਚਾ ਉੱਚਾ ਸਮਝਦੇ ਹਾਂ, ਬਹੁਤ ਸਿਆਣੇ ਸਮਝਦੇ ਹੈ, ਅਸੀਂ ਬਿਲਕੁਲ ਹੀ ਬੇਅਕਲ ਅੰਧੇ ਅਕੜੀ ਬਾਹਰ ਮੂਰਖ ਅੰਧ ਗਏ ਹਾਂ। ਕਹਿੰਦੇ ਵੀ ਜਿਹੜਾ ਸਾਬਣ ਹੈ ਡਾਕਟਰੀ ਅਸੂਲ ਅਨੁਸਾਰ ਕਹਿੰਦੇ ਜ਼ਿਆਦਾ ਜਰਾਸੀਮਾਂ ਨੂੰ ਨਾਸ਼ ਕਰਦਾ ਹੈ, ਠੀਕ ਜਰਾਸੀਮਾਂ ਨੂੰ ਨਾਸ਼ ਕਰਦਾ, ਉਹ ਪਵਿੱਤਰਤਾ ਨੂੰ ਤਾਂ ਨਹੀਂ ਕਰਦਾ ਹੈ। ਪਵਿੱਤਰਤਾ ਮਿੱਟੀ ਨਾਲ ਹੀ ਹੋਣੀ ਹੈ। ਗੁਰੂ ਕੇ ਲੰਗਰ ਵਿੱਚ ਵੀ ਭਾਂਡੇ ਮਾਂਜੇ ਜਾਂਦੇ ਸਨ ਅਤੇ ਜਦੋਂ ਇਹ ਕਿਰਿਆ ਕਰਦੇ ਸੀ ਉਦੋਂ ਵੀ ਮਿੱਟੀ ਦਾ ਸਹਾਰਾ। ਇਸ ਕਰਕੇ ਇੱਥੇ ਆ ਰਿਹਾ ਪ੍ਰਸੰਗ ਵੀ ਕਈ ਜਦੋਂ ਕੋਈ ਮਿੱਟੀ ਨਾਲ ਹੱਥ ਜਾਂ ਮਾਂਜਦਾ ਨੂੰ ਦੇਖ ਦੇਖ ਕੇ ਹੱਸਦੇ ਵੀ ਇਹ ਕੀ ਕਰਦਾ ਹੈ, ਜਾਣੀ ਇਹ ਵੀ ਗਲਤ ਕਰ ਰਿਹਾ ਹੈ, ਵੀ ਐਵੇਂ ਇਹਨੂੰ ਵਹਿਮ ਹੈ ਵੀ ਸਾਬਣ ਨਾਲ ਹੱਥ ਧੋ ਲਓ ਜੀ ਬਸ ਸੁੱਚੇ ਹੋ ਗਏ। ਵਾਹ ਮਹਾਰਾਜ ਜੀ ਇਸ ਤਰ੍ਹਾਂ ਕਹਿੰਦੇ ਮਿੱਟੀ 'ਤੇ ਪਾਣੀ ਲਾ ਕੇ ਸਾਰਾ ਇਹ ਪਵਿੱਤਰਤਾ ਦਾ ਕਰਤੱਵ ਕਰਦੇ ਹਨ।
ਪੁਨ ਮੱਜਹਿ ਪਹਿਰਹਿ ਪਟ ਨਿਰਮਲ,
ਫਿਰ ਉਸ ਤੋਂ ਬਾਅਦ ਇਸ਼ਨਾਨ ਕਰ ਲੈਂਦੇ, ਇਸ਼ਨਾਨ ਤੋਂ ਬਾਅਦ ਜਿਹੜੇ ਮੈਲ ਤੋਂ ਰਹਿ ਸਾਫ਼ ਸੁਥਰੇ ਵਸਤਰ ਪਹਿਨ ਲੈਂਦੇ ਹਨ।
ਬੈਠੇ ਸਤਿਗੁਰ ਹੋਏ ਇਕਾਂਤ ਥਲ,
ਫਿਰ ਇਕਾਂਤ ਜਗ੍ਹਾ ਵਿੱਚ ਹੋ ਕੇ ਸਤਿਗੁਰੂ ਸਾਹਿਬ ਜੀ ਚੌਂਕੜਾ ਮਾਰ ਕੇ ਬੈਠ ਜਾਂਦੇ ਹਾਂ।
ਬ੍ਰਿਤੀ ਟਿਕਾਏ ਨਿਜ ਰੂਪ ਮਝਾਰੀ,
ਜਿਹੜਾ ਆਪਣਾ ਸੱਚ ਅਨੰਦ ਸਰੂਪ ਹੈ ਉਹਦੇ ਵਿੱਚ ਮਨ ਦੀ ਬਿਰਤੀ ਨੂੰ ਟਿਕਾ ਲੈਂਦੇ ਹਨ।
ਇਹ ਆਨੰਦ ਤਿਸ ਕੋ ਹਿਤਕਾਰੀ,
ਆਓ ਜਿਹੜਾ ਹਿਤਕਾਰੀ ਆਨੰਦ ਹੈ ਉਸ ਤਿਸ ਕੋ ਲੇ, ਉਸ ਆਨੰਦ ਨੂੰ ਜੋ ਬੜਾ ਹਿਤਕਾਰੀ ਹੈ, ਭਲਾ ਹੈ, ਚੰਗਾ ਹੈ, ਉਸਨੂੰ ਆਪ ਲੈਂਦੇ ਹਨ।
ਹੋਰ ਹੋਤ ਲਾ ਪ੍ਰੀਤੀ ਟਿਕਾਵੈ,
ਇਸ ਤਰ੍ਹਾਂ ਕਹਿੰਦੇ ਸਵੇਰ ਹੁੰਦਿਆਂ ਤੱਕ ਮਨ ਦੀ ਬਿਰਤੀ ਨੂੰ ਟਿਕਾਈ ਰੱਖਦੇ ਸੱਚਤ ਆਨੰਦ ਰੂਪ ਵਿੱਚ।
ਅਬ ਚਲ ਆਨੰਦ ਰੂਪ ਹੋ ਜਾਵੈ,
ਇਸ ਤਰ੍ਹਾਂ ਕਹਿੰਦੇ ਬਿਰਤੀ ਆ ਕੇ ਆਪ ਜੀ ਜਿਹੜਾ ਅਬ ਚਲ ਆਨੰਦ ਵਾਹਿਗੁਰੂ ਹੈ ਉਹਦਾ ਹੀ ਸਰੂਪ ਹੋ ਜਾਂਦੇ ਹਨ।
ਦਿਵਸ ਚੜੇ ਸਿੱਖ ਹੋਏ ਸਮਦਾਏ,
ਜਦੋਂ ਦਿਨ ਚੜ ਜਾਂਦਾ ਹੈ ਸਿੱਖ ਬਹੁਤ ਇਕੱਠੇ ਹੋ ਜਾਂਦੇ।
ਦਰਸਹ ਸੇਵਹਿ ਸੁਖ ਕੋ ਪਾਏ,
ਗੁਰੂ ਅਰਦਾਸ ਸਾਹਿਬ ਦੇ ਦਰਸ਼ਨ ਦਾਰ ਕਰਦੇ ਹੈ, ਸੇਵਾ ਕਰਦੇ ਉਹ ਸੁਖ ਪਾਉਂਦੇ।
ਸ਼ਬਦ ਰਬਾਬੀ ਗਾਵਨ ਕਰੇ,
ਹਰ ਇਸ ਤਰ੍ਹਾਂ ਇੱਕ ਪਾਸੇ ਦੀਵਾਨ ਲੱਗ ਜਾਂਦਾ ਹੈ। ਜਿਹੜੇ ਰਬਾਬੀ ਹਨ, ਕੀਰਤਨੀਏ ਹਨ, ਭਾਈ ਦਾਲਾ ਜੀ ਆ ਕੇ ਕੀਰਤਨ ਕਰਦੇ ਹਨ, ਗਾਉਣਾ ਕਰਦੇ ਹਨ।
ਸੰਗਤ ਸਹਿਤ ਸੁਨਹਿ ਮੁੱਧ ਧਰੈ,
ਗੁਰੂ ਮਹਾਰਾਜ ਜੀ ਸੰਗਤਾਂ ਸਹਿ ਦੀਵਾਨ ਵਿੱਚ ਬੈਠ ਕੇ ਕੀਰਤਨ ਸੁਣਦੇ ਬੜਾ ਖੁਸ਼ੀ ਆਨੰਦ ਧਾਰਦੇ ਹਨ।
ਚਿਰੰਕਾਲ ਲੱਗ ਠਾਂਡੇ ਰਹੇ,
ਗੁਰੂ ਅਮਰਦਾਸ ਸਾਹਿਬ ਜੀ ਬਹੁਤ ਸਮੇਂ ਤੱਕ ਖੜੋਤਿਆਂ ਹੀ ਰਹਿੰਦੇ ਹਨ।
ਕਿਲਕ ਪੀਤ ਮਹਿ ਕਰ ਸੋ ਗਹਿ,
ਕੰਧੇ ਵਿੱਚ ਕਰਕੇ ਕਿੱਲੀ ਦੀ ਗੱਡੀ ਹੋਈ ਹੈ ਉਹਨੂੰ ਹੱਥ ਨਾਲ ਮਹਾਰਾਜ ਜੀ ਪਕੜ ਲੈਂਦੇ ਹਨ।
ਮਹਾਬਿਰਧ ਜੀਰਨ ਤਨ ਹੋਏ,
ਕਿਉਂਕਿ ਮਹਾਨ ਬਿਰਧ ਅਵਸਥਾ ਹੈ ਜਿਸ ਕਰਕੇ ਸਰੀਰ ਜਿਹੜਾ ਬਹੁਤਾ ਜਰਜਰੀ ਭੂਤ ਹੋਇਆ, ਬਹੁਤ ਜਿਹਾ ਕਮਜ਼ੋਰ ਪੁਰਾਣਾ ਜਿਹਾ ਹੋਇਆ ਹੋਇਆ ਹੈ।
ਤਪ ਕੋ ਤਪ ਹੈ ਪਿਖ ਹੈ ਸਭ ਕੋਈ,
ਸਭ ਕੋਈ ਵੇਖ ਰਿਹਾ ਗੁਰਸਿੱਖ ਵੀ, ਫੇਰ ਵੀ ਸਤਿਗੁਰੂ ਸਾਹਿਬ ਜੀ ਜਿਹੜੀ ਮਹਾਨ ਤਪੱਸਿਆ ਮਹਾਨ ਕਲਨਾ ਕਰੀ ਜਾਂਦੇ।
ਦੇਗ ਸੋ ਤਿਆਰ ਹੋਏ ਹੈ ਜਬੈ,
ਜੇ ਸਵੇਰੇ ਗੁਰੂ ਕੇ ਲੰਗਰ ਦੇ ਵਿੱਚ ਦੇਗ ਰਸੋਈ ਤਿਆਰ ਹੋ ਜਾਂਦੀ, ਲੰਗਰ ਸਜ ਜਾਂਦਾ ਹੈ।
ਸੰਗਤ ਸਹਿਤ ਅਚਹਿ ਗੁਰ ਤਬੈ,
ਦੀਵਾਨ ਵਿੱਚ ਉੱਠ ਕੇ ਸਤਿਗੁਰੂ ਸਾਹਿਬ ਜੀ ਲੰਗਰ ਵਿੱਚ ਚਲੇ ਜਾਂਦੇ, ਉੱਥੇ ਸੰਗਤਾਂ ਦੇ ਸਹਿਤ ਸਤਿਗੁਰੂ ਜੀ ਭੋਜਨ ਛਕ ਲੈਂਦੇ ਹਨ।
ਇੱਕ ਦਿਨ ਜਾਗੇ ਪ੍ਰਭੂ ਕਿਰਪਾਲ,
ਇੱਕ ਦਿਨ ਦੀ ਗੱਲ ਹੈ, ਦਿਆਲੂ ਕਿਰਪਾਲੂ ਸਤਿਗੁਰੂ ਜੀ ਜਾਗ ਪਏ।
ਕਰੀ ਸੋਚ ਮੱਜੇ ਤਿਸ ਕਾਲ,
ਇਸ ਤਰ੍ਹਾਂ ਪਹਿਲਾਂ ਮੈਦਾਨ ਜਾ ਕੇ ਸੋਚਾਚਾਰ ਕੀਤਾ, ਯਾਨੀ ਉਹ ਪਵਿੱਤਰਤਾ ਕੀਤੀ ਹੈ, ਮਿੱਟੀ ਆਦਿਕ ਪਾਣੀ ਨਾਲ ਹੱਥ ਧੋ ਕੇ ਸੋਚਾਚਾਰ ਕਹਿੰਦੇ। ਉਸ ਤੋਂ ਬਾਅਦ ਫਿਰ ਆਪ ਜੀ ਨੇ ਮੱਜੇ ਕੀਏ ਇਸ਼ਨਾਨ ਕਰ ਲਿਆ ਹੈ।
ਹਿਤ ਦਰਸ਼ਨ ਕੇ ਤਨ ਜਾ ਭਾਨੀ,
ਆ ਸਵੇਰੇ ਜਿਹੜੀ ਗੁਰੂ ਅਮਰਦਾਸ ਸਾਹਿਬ ਦੀ ਛੋਟੀ ਸਪੁੱਤਰੀ ਬੀਬੀ ਭਾਨੀ ਹੈ, ਸਤਿਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕੀਏ ਵਾਸਤੇ, ਦਰਸ਼ਨ ਕਰਨ ਵਾਸਤੇ
ਪਹੁੰਚੀ ਨਿਕਟ ਭਗਤ ਜੇ ਭਾਨੀ,
ਗੁਰੂ ਅਮਰਦਾਸ ਸਾਹਿਬ ਦੇ ਹਜੂਰੀ ਵਿੱਚ ਪਹੁੰਚ ਗਈ, ਨੇੜੇ ਪਹੁੰਚ ਗਈ, ਜਿਸ ਦੀ ਜਿਹੜੀ ਭਗਤੀ ਹੈ ਸਤਿਗੁਰੂ ਦੇ ਮਨ ਨੂੰ ਭਾਉਂਦੀ ਹੈ, ਚੰਗੀ ਲੱਗਦੀ ਹੈ।
ਤਬ ਚੌਂਕੀ ਪਰ ਸਤਿਗੁਰ ਚਰੇ,
ਬੀਬੀ ਭਾਨੀ ਨੇ ਆ ਕੇ ਕੀ ਦੇਖਿਆ ਵੀ ਸਤਿਗੁਰੂ ਸਾਹਿਬ ਜੀ ਸਮਾਧੀ ਲਾਉਣ ਤੋਂ ਪਹਿਲਾਂ ਚੌਂਕੀ ਉੱਪਰ ਚੜ ਬੈਠੇ ਹਨ।
ਧਿਆਨ ਧਰਨ ਹਿਤ ਬੈਠ ਬਕਰੇ,
ਵਾਹਿਗੁਰੂ ਦੇ ਵਿੱਚ ਧਿਆਨ ਧਰਨਾ ਹੈ, ਧਿਆਨ ਲਾਉਣਾ, ਇਸ ਕਰਕੇ ਚੌਂਕੀ ਉੱਪਰ ਬੈਠਣਾ ਕੀਤਾ, ਚੌਂਕੜਾ ਮਾਰ ਕੇ
ਲਾਉਣ ਬਿਲੋਚਨ ਮੁੰਦਰਿਤ ਕਰਕੇ,
ਦੋਵੇਂ ਜਿਹੜੇ ਸੋਹਣੇ ਨੇਤਰ ਉਹਨਾਂ ਨੂੰ ਬੰਦ ਕਰਕੇ,
ਅੰਤਰਮੁਖੀ ਬ੍ਰਿਤ ਕੋ ਧਰਕੇ,
ਆਪਣੀ ਜਿਹੜੀ ਮਨ ਦੀ ਬਿਰਤੀ ਅੰਤਰਮੁਖ ਕਰ ਲਈ, ਅੰਦਰ ਵੱਲ ਨੂੰ ਕਰ ਲਈ, ਬਾਹਰ ਮੁਰਗਤੀ ਨੂੰ ਰੋਕਿਆ ਹੈ।
ਹੋਏ ਅਡੋਲ ਤਬ ਲਾਏ ਸੋ ਧਿਆਨਾ,
ਗੁਰੂ ਮਹਾਰਾਜ ਜੀ ਚੌਂਕੀ ਉੱਪਰ ਬੈਠ ਕੇ ਅੱਖਾਂ ਬੰਦ ਕਰਦੇ ਅੰਤਰਮੁਖ ਬਿਰਤੀ ਕਰਕੇ ਤੇ ਅਡੋਲ ਹੋ ਕੇ ਧਿਆਨ ਲਾਇਆ ਹੈ।
ਸੰਭ ਸਮਾਨ ਗੁਰੂ ਭਗਵਾਨ,
ਸੰਭ
ਸਮਾਨ ਗੁਰੂ ਭਗਵਾਨ,
ਗੁਰੂ ਮਹਾਰਾਜ ਜੀ ਜਿਵੇਂ ਸ਼ਿਵ ਜੀ ਕੈਲਾਸ਼ ਪਰਬਤ ਉੱਪਰ ਬੈਠਾ ਹੁੰਦਾ ਨਾ ਸਮਾਧੀ ਲਾ ਕੇ, ਇਸ ਤਰ੍ਹਾਂ ਮਹਾਰਾਜ ਸਮਾਧੀ ਲਾ ਕੇ ਬੈਠੇ।
ਉਤੋਹੀਨ ਚੌਂਕੀ ਇੱਕ ਪਾਵਾ,
ਬੀਬੀ ਭਾਨੀ ਨੇ ਕੀ ਦੇਖਿਆ ਜਿਹੜਾ ਚੌਂਕੀ ਦਾ ਪਾਵਾ ਜਾ, ਕਹਿੰਦੇ ਹੀਨ ਜਾ ਹੈ ਸੀ, ਟੁੱਟਿਆ ਹੈ ਸੀ, ਕਮਜ਼ੋਰ ਹੈ ਸੀ।
ਇੱਕ ਭਾਨੀ ਇਮ ਕਿਮ ਠਹਿਰਾਵਾ,
ਟੁੱਟਿਆ ਪਾਵਾ ਜਾ ਵੇਖ ਕਰਕੇ ਬੀਬੀ ਭਾਨੀ ਨੇ ਮਨ ਦੇ ਵਿੱਚ ਵਿੱਚੋਂ ਠਹਿਰਾਇਆ, ਮਨ ਵਿੱਚੋਂ ਧਾਰਿਆ ਹੈ।
ਹਾਲਹਿ ਪਿਤਾ ਇਤਹੁ ਜਬ ਹੋਏ,
ਜਦੋਂ ਪਿਤਾ ਸਤਿਗੁਰੂ ਜੀ ਹਿੱਲਣਗੇ ਨਾ, ਇਧਰ ਉਧਰ ਹੋਣਗੇ, ਤਦੋਂ ਇਹ ਚੌਂਕੀ ਹਿੱਲ ਜਾਵੇਗੀ।
ਚੌਂਕੀ ਡੋਲ ਜਾਏ ਥਿਤ ਜੋਏ,
ਜਦੋਂ ਪਿਤਾ ਸਤਿਗੁਰੂ ਜੀ ਇਧਰ ਉਧਰ ਹੋ ਕਰਕੇ ਹਾਲਹਿ ਕੀ ਹਿੱਲਣਗੇ, ਤੇ ਉਸ ਵੇਲੇ ਚੌਂਕੀ ਕਹਿੰਦੇ ਡੋਲ ਜਾਏਗੀ।
ਛੁੱਟ ਹੈ ਸਮਾਧ ਅਗਾਧ ਅਰਾਧੂ,
ਜੋ ਪਿਤਾ ਸਤਿਗੁਰੂ ਜੀ ਅਗਾਧ ਸੁਨੂਦ ਨੂੰ ਕਹਿੰਦੇ ਸਮਾਧੀ ਲਾ ਕੇ ਅਰਾਧ ਰਹੇ, ਉਹਦੇ ਵਿੱਚੋਂ ਸਮਾਧੀ ਖੁੱਲ ਜਾਏਗੀ।
ਜਿਸ ਹਿਤ ਜੋਗੀ ਜਤਨ ਸੋ ਸਾਧੂ,
ਜਿਸ ਅਰਾਧ ਸਰੂਪ ਨੂੰ ਅਰਾਧਨ ਵਾਸਤੇ ਜਿਹੜੇ ਜੋਗੀ ਜਨ ਸਾਧਨਾ ਜਤਨ ਕਈ ਤਰ੍ਹਾਂ ਦੇ ਸਾਧੇ ਨੇ ਕਰਦੇ ਹਨ।
ਪਰ ਹੈ ਵਿਖੇਪ ਧਿਆਨ ਕੇ ਮਾਹੀ,
ਇਸ ਤਰ੍ਹਾਂ ਸਤਿਗੁਰੂ ਦੇ ਧਿਆਨ ਦੇ ਵਿੱਚ ਕਹਿੰਦੇ ਵਿਖੇਪਤਾਈ ਪਏਗੀ, ਡੁਲਾਵਾਂ ਹੋ ਗਏ, ਡੋਲ ਜਾਵੇਗਾ, ਹਿਰਚਲ ਹੋ ਜਾਵੇਗੀ।
ਬਿਰਤ ਅਡੋਲ ਟਿਕ ਹੈ ਤਬ ਨਾਹੀ,
ਇੱਕ ਵਾਰੀ ਜਦੋਂ ਧਿਆਨ ਦੇ ਵਿਸ਼ੇਸ਼ ਆ ਗਈ, ਹਲਚਲ ਆ ਗਈ, ਫਿਰ ਸਤਿਗੁਰੂ ਦੀ ਬਿਰਤੀ ਅਡੋਲ ਹੋ ਕੇ ਟਿਕਣੀ ਨਹੀਂ।
ਅਪਰ ਵਸਤ ਤਹਿ ਪਾਏ ਨਾ ਕੋਈ,
ਜਿਸ ਕਰਕੇ ਬੀਬੀ ਭਾਨੀ ਜੀ ਨੇ ਇਧਰ ਉਧਰ ਤੱਕਿਆ ਹੋਏ, ਤੂੰ ਵਸਤੂ ਇਹਨੂੰ ਪਾਈ ਨੀ ਲੱਗੀ ਹੀ ਨਹੀਂ, ਜਿਹੜੀ ਉਹ ਟੁੱਟੇ ਹੋਏ ਪਾਵੇ ਦੇ ਹੇਠ ਦੇ ਦੇਵੇ।
ਪਾਵੇ ਤਰੇ ਧਰੇ ਹਿਤ ਜੋਈ,
ਕਹਿੰਦੇ ਪਾਵੇ ਦੇ ਹੇਠਾਂ ਉਹ
ਚੌਹ ਦਿਸ਼ ਦ੍ਰਿਗਨ ਚਲਾਏ ਨਿਹਾਰਾ,
ਸਾਰੇ ਤਰਫੀ ਆਪਣੇ ਨੇਤਰਾਂ ਨੂੰ ਚਲਾ ਚਲਾ ਕੇ ਵੇਖਿਆ ਹੈ, ਜਾਣੀ ਹਰ ਪਾਸੇ ਝਪਤੀ ਮਾਰ ਕੇ ਦੇਖਿਆ ਹੈ।
ਨਹਿ ਸਮੀਪ ਜੋ ਦੇਹ ਅਧਾਰਾ,
ਐਸੀ ਕੋਈ ਬਸਤੀ ਨੇੜੇ ਹੀ ਨਹੀਂ ਹੈ ਜਿਹਦਾ ਆਸਰਾ ਸਹਾਰਾ ਬੀਬੀ ਜੀ ਉਹ ਪਾਵੀ ਹੇਠਾਂ ਦੇ ਦੇਣ।
ਉਤਲਾਵਤ ਨੇ ਦੀਨ ਸਹਾਥ,
ਇਹ ਕਹਿੰਦੇ ਬੀਬੀ ਭਾਨੀ ਨੇ ਕਾਹਲੀ ਕਰਦਿਆ ਹੋਇਆ ਜਿਹੜਾ ਆਪਣਾ ਹੱਥ ਹੈ ਨਾ ਉਹੀ ਪਾਵੇ ਦੇ ਹੇਠ ਹੇਠ ਦੇ ਦਿੱਤਾ।
ਨਹਿ ਡੋਲੇ ਚੌਂਕੀ ਤੇਹ ਸਾਥ,
ਇਸ ਕਰਕੇ ਮੇਰੇ ਹੱਥ ਦੇ ਨਾਲ ਜਿਹੜੀ ਸਤਿਗੁਰੂ ਦਾ ਚੌਂਕੀ ਉਹ ਡੋਲੇ ਨਾ, ਹਿੱਲੇ ਜੁਲੇ ਨਾ।
ਚੌਹ ਪਾਵੇ ਪਰ ਇੱਕ ਸਮ ਪਾਰੂ,
ਇਸ ਤਰ੍ਹਾਂ ਕਹਿੰਦੇ ਜਿਹੜੇ ਚੌਂਕੀ ਦੇ ਚਾਰੇ ਪਾਵੇ ਉਹਨਾਂ ਦੇ ਉੱਪਰ ਇੱਕ ਸਮਾਨ ਇੱਕੋ ਜਿਹਾ ਜਿਹੜਾ ਭਾਰ ਹੈ ਬੋਝ ਹੈ।
ਹੋਤ ਭਇਓ ਸਭ ਲੀਨ ਸਹਾਰੂ,
ਜਦੋਂ ਇਹਨਾਂ ਨੇ ਹੱਥ ਦੇ ਦਿੱਤਾ ਤੇ ਉਹ ਕਹਿੰਦੇ ਇੱਕੋ ਜਿਹਾ ਭਾਰ ਆਇਆ ਹੈ, ਜਿੱਥੇ ਹੱਥ ਦਿੱਤਾ ਉਹਦੇ ਤੇ ਵੀ ਬੋਝ ਪਿਆ, ਸਾਰਾ ਬੋਝ ਭਾਰ ਸਹਾਰ ਲਿਆ ਬੀਬੀ ਨੇ।
ਤਨ ਇਸਤਰੀ ਕਰ ਕੋਮਲ ਕਰ ਹੈ,
ਕਿਉਂਕਿ ਇਸਤਰੀ ਦਾ ਸਰੀਰ ਸੀ ਜਿਸ ਕਰਕੇ ਬੀਬੀ ਦਾ ਹੱਥ ਜਾ ਬੜਾ ਕੂੜਾ ਜਿਹਾ ਹੈ ਸੀ।
ਭਇਓ ਭਾਰ ਤੇ ਪੀੜਤ ਤਰ ਹੈ,
ਜਦੋਂ ਕਹਿੰਦੇ ਉਹ ਭਾਰ ਪਿਆ ਬੋਝ ਪਿਆ ਹੈ ਤੇ ਇਸ ਤਰ੍ਹਾਂ ਕਹਿੰਦੇ ਉਹ ਬੜਾ ਪੀੜਤ ਜਾ ਹੋਇਆ, ਹੱਥ ਨੂੰ ਪੀੜਾ ਜੀ ਹੋਈ ਹੈ।
ਤਉ ਨ ਕਰਿਓ ਡੁਲਾਵਨ ਕਰ ਕੋ,
ਜਿਹੜਾ ਆਪਣਾ ਚੌਂਕੀ ਦੇ ਪਾਵੇ ਹੇਠਾਂ ਹੱਥ ਜਾ ਦਿੱਤਾ ਨੂੰ ਇਧਰ ਉਧਰ ਹਿਲਾਉਣਾ ਚਲਾਉਣਾ ਨਹੀਂ ਕੀਤਾ, ਬਾਹਰ ਹੇਠੋ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ।
ਬੈਠੀ ਰਹੀ ਧੀਰ ਧਰ ਉਰ ਕੋ,
ਦੇ ਵਿੱਚ ਪੂਰਾ ਧੀਰ ਧਾਰ ਕੇ ਬੈਠੀ ਰਹੀ ਹੈ।
ਪਾਵਾ ਰਹੇ ਹਥੇਰੀ ਗੱਡ ਕੇ,
ਇਸ ਤਰ੍ਹਾਂ ਕਹਿੰਦੇ ਉਹ ਨੇਤ ਹੋਈ ਹੈ ਜਿਹੜਾ ਉਹ ਚੌਂਕੀ ਦਾ ਪਾਵਾ ਜਿਹਾ ਬੀਬੀ ਦੀ ਭਾਨੀ ਦੀ ਹਥੇਰੀ ਵਿੱਚ ਗੱਡਿਆ ਗਿਆ, ਖੁੱਬ ਗਿਆ ਹੈ।
ਨਹੀਂ ਨਿਕਾਸ ਹੈ ਤੇ ਥਲ ਛੱਡ
ਕੇ, ਕਹਿੰਦੇ ਉਹ ਥਾਂ ਜਾ ਛੱਡ ਕੇ ਬੀਬੀ ਜਿਹੜਾ ਉਹ ਪਾਵੇ ਵਿੱਚ ਹੱਥ ਜਾ ਖੁੱਬ ਗਿਆ, ਉਹਨੂੰ ਨਿਕਾਲ ਨਹੀਂ ਰਹੀ ਹੈ, ਕੱਢ ਨਹੀਂ ਰਹੀ ਹੈ।
ਪੁਰਖਨ ਕੋ ਦੁਸ਼ਕਰ ਬਹੁ ਜੋਈ,
ਕਹਿੰਦੇ ਜਿਹੜਾ ਕੋਈ ਮਨੁੱਖਾਂ ਨੂੰ ਵੀ ਕੰਮ ਕਰਨਾ ਬਹੁਤ ਔਖਾ ਹੈ।
ਭਗਤ ਪਿਤਾ ਕੀ ਹਿੱਤ ਕੀਏ ਸੋਈ,
ਪਿਤਾ ਦੀ ਭਗਤੀ ਵਿੱਚ ਨਾ ਕੋਈ ਫਰਕ ਆ ਜਾਏ, ਕਹਿੰਦੇ ਉਹਨਾਂ ਦੀ ਭਗਤੀ ਵਾਸਤੇ ਨੇ ਸਭ ਕੁਛ ਕੀਤਾ ਹੈ।
ਪ੍ਰਾਤ ਹੋਤ ਲਗ ਨਾ ਹਿਨਹਾਲੀ,
ਸਵੇਰ ਹੁੰਦਿਆਂ ਤੱਕ ਜਿਹੜੀ ਬੀਬੀ ਭਾਨੀ ਇਧਰ ਉਧਰ ਬਿਲਕੁਲ ਨੀ ਹਿੱਲੀ ਚੁੱਲੀ ਹੈ।
ਮਨੋ ਮੂਰਤੀ ਚਿੱਤਰ ਨਿਕਾਲੀ,
ਕਿਸੇ ਚਿੱਤਰਕਾਰ ਨੇ ਕਹਿੰਦੇ ਉਹ ਫੋਟੋ ਬਣਾਉਣ ਵਾਲੇ ਨੇ ਕੋਈ ਕਹਿੰਦੇ ਫੋਟੋ ਜੀ ਕੱਢੀ ਹੋਵੇ ਕਿਸੇ ਕੰਧ ਵਿੱਚ ਕਿਸੇ ਕਾਗਜ਼ ਵਿੱਚ, ਉਹ ਉੱਥੇ ਰਹਿੰਦੀ ਹੈ ਨਾ, ਇਸ ਤਰ੍ਹਾਂ ਬੀਬੀ ਇਸਤਤ ਹੈ ਪੁੱਟੋ ਵਾਂਗ
ਪੂਜਾ ਸੂਨ ਕੰਧੇ ਲੱਗ ਪਈ
ਆ ਜਦੋਂ ਕਹਿੰਦੇ ਉਹ ਬੋਝ ਜਾ ਪਿਆ ਭਾਰ ਜਾ ਪਿਆ ਉਹ ਬੋਝ ਦੇ ਨਾਲ ਜਿਹੜੀ ਬਾਂਹ ਹੈ ਕਹਿੰਦੇ ਮੋਢੇ ਤੱਕ ਸੁੰਨ ਜੀ ਹੋ ਗਈ ਹੈ
ਉਤਰਿਓ ਰੁਦਤ ਲਾਲ ਹੋ ਗਈ
ਲੋਹ ਹੇਠਾਂ ਨੂੰ ਉਤਰਿਆ ਹੈ ਬਾਂਹ ਲਾਲੋ ਲਾਲ ਜਾ ਹੋ ਗਈ
ਧਿਆਨ ਹਟਾਵਨ ਸਮੋ ਭਇਓ ਜਬ
ਇੱਧਰ ਜਦੋਂ ਗੁਰੂ ਅਰਦਾਸ ਸਾਹਿਬ ਜੀ ਦਾ ਧਿਆਨ ਖੋਲਣ ਦਾ ਸਮਾਂ ਹੋਇਆ
ਕਮਲ ਬਿਲੋਚਨ ਬਿਗਸਤ ਭੇ ਤਬ
ਸਮਾਧੀ ਤੋਂ ਸਥਾਨ ਹੋ ਗਏ ਹੈ ਤਦੋਂ ਕਮਲ ਵਰਗੇ ਜਿਹੜੇ ਨਿਤ ਆਪ ਜੀ ਦੇ ਖੁੱਲ ਗਏ ਹਨ
ਬੈਠੀ ਸੁਤਾ ਸਮੀਪ ਨਿਹਾਰੀ
ਉਸ ਵੇਲੇ ਗੁਰੂ ਅਰਦਾਸ ਸਾਹਿਬ ਨੇ ਕੀ ਦੇਖਿਆ ਵੀ ਜਿਹੜੀ ਬੀਬੀ ਭਾਨੀ ਉਹ ਕੋਲ ਬੈਠੀ ਹੋਈ ਤੱਕੀ ਹੈ
ਬਾਹਰੋਂ ਦ੍ਰਿਸ਼ਟ ਪੂਜਾ ਪਰ
ਉਸ ਤੋਂ ਬਾਅਦ ਫਿਰ ਬੀਬੀ ਭਾਨੀ ਦੀ ਜਿਹੜੀ ਬਾਂਹ ਵੱਡੀ ਸਾਰੀ ਉਹ ਲੋਹ ਜਾ ਉਤਰਿਆ ਹੈ ਸੁਜੀ ਪਈ ਹੈ ਉਹਦੇ ਵਲੀ ਦੇਖਿਆ ਗੁਰੂ ਅਮਰਦਾਸ ਸਾਹਿਬ ਜੀ ਨੇ
ਧੂਲ ਨਸਾ ਸਰੋਣਤ ਭਰ ਰਹੇ ਹੋ ਥੂਲ ਨਸਾ ਸਰੋਣਤ ਭਰ ਰਹੇ ਹੋ
ਨਸਾਂ ਜੀਆਂ ਨਾੜੀਆਂ ਜੀਆਂ ਕਹਿੰਦੇ ਸਾਰੀਆਂ ਥੂਰਕੀ ਫੁੱਲੀਆਂ ਪਈਆਂ ਤੇ ਸਾਰੇ ਬਾਂਹ ਦੇ ਵਿਚ ਖੂਨ ਜਾ ਲਹੂ ਜਾ ਭਰ ਰਿਹਾ
ਸ੍ਰੀ ਸਤਿਗੁਰ ਬੂਜਨ ਹਿਤ ਕਹਿਓ
ਉਸ ਵੇਲੇ ਗੁਰੂ ਅਰਦਾਸ ਸਾਹਿਬ ਜੀ ਨੇ ਪੁੱਛਣ ਵਾਸਤੇ ਨਾ ਬੀਬੀ ਭਾਨੀ ਜੀ ਨੂੰ ਕਿਹਾ ਹੈ
ਇਹੋ ਕਿਆ ਕੀਨ ਰਹੀ ਕਿਉਂ ਬੈਸੀ
ਬੀਬੀ ਇਹ ਤੂੰ ਕਿਉਂ ਗੱਲ ਕੀਤੀ ਤੇ ਕਿਉਂ ਇਸ ਤਰ੍ਹਾਂ ਬੈਠ ਰਹੀ ਹੈ
ਕੁਝ ਪਰ ਪੀੜਨ ਦੇਖਤ ਐਸੀ
ਕਿਉਂਕਿ ਤੇਰੀ ਬਾਂਹ ਦੇ ਉੱਪਰ ਬੜੀ ਭਾਰੀ ਇਸ ਤਰ੍ਹਾਂ ਦੀ ਇਹ ਪੀੜਾ ਦੇਖੀ ਜਾਂਦੀ
ਸੁਣ ਬੋਲੀ ਵੱਡ ਭਾਗਾ ਭਾਨੀ
ਬਹੁਤ ਹੀ ਵੱਡੇ ਭਾਗਾਂ ਵਾਲੀ ਬੀਬੀ ਭਾਨੀ ਹੈ ਪਿਤਾ ਸਤਿਗੁਰੂ ਜੀ ਤੋਂ ਸੁਣ ਕੇ ਇਸ ਤਰ੍ਹਾਂ ਫਿਰ ਬੋਲੀ ਹੈ
ਪਿਤ ਜੀ ਪਾਵੈ ਹੀਨ ਪਛਾਨੀ
ਇਹ ਪਿਤਾ ਸਤਿਗੁਰੂ ਜੀ ਆਪ ਜੀ ਦਾ ਜਿਹੜਾ ਚੌਂਕੀ ਦਾ ਪਾਵੈ ਇੱਕ ਹੀਨ ਉਹ ਟੁੱਟਿਆ ਹੋਇਆ ਹੈ ਸੀ
ਨਿਕਟ ਬਿਲੋਕਨ ਕਛੂ ਨਕੀਨ
ਆਪ ਕੋਲ ਆ ਕੇ ਇਧਰ ਉਧਰ ਦੇਖਿਆ ਨੇੜੇ ਤੇਰੇ ਕੋਈ ਵਸੂ ਹੇਠਾਂ ਹੋਣ ਵਾਸਤੇ ਹੈ ਨਹੀਂ ਸੀ
ਜਾਂ ਤੇ ਹੱਥ ਤਰੇ ਮੈਂ ਦੀਨ
ਇਸ ਕਰਕੇ ਮਾਰਾ ਟੁੱਟੇ ਹੋਏ ਪਾਵੇ ਦੇ ਹੇਠਾਂ ਮੈਂ ਆਪਣਾ ਹੱਥ ਹੀ ਦੇ ਦੇਣਾ ਕੀਤਾ
ਡੋਲੇ ਤੇ ਸਮਾਦ ਛੁੱਟ ਜਾਏ
ਕਿਉਂ ਮੈਂ ਇਸ ਤਰ੍ਹਾਂ ਦਾ ਖਿਆਲ ਕੀਤਾ ਵੀ ਜਦੋਂ ਆਪ ਜੀ ਕਿਤੇ ਇਧਰ ਉਧਰ ਹਿੱਲੇ ਚੁੱਲੇ ਤੇ ਆਪ ਜੀ ਦੀ ਸਮਾਧੀ ਖੁੱਲ ਜਾਏਗੀ
ਰਾਖੀ ਜਾਂ ਤੇ ਸਥਿਤ ਟਿਕਾਏ
ਇਸ ਕਰਕੇ ਮਾਰਾ ਚੌਂਕੀ ਦੇ ਪਾਵੇ ਹੇਠਾਂ ਹੱਥ ਜਾ ਦੇ ਕੇ ਚੌਂਕੀ ਨੂੰ ਮੈਂ ਟਿਕਾ ਰੱਖਿਆ
ਤਦ ਸ੍ਰੀ ਸਤਿਗੁਰ ਤਾਰੇ ਉਤਰ ਕੇ
ਉਸ ਵੇਲੇ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਚੌਂਕੀ ਤੋਂ ਹੇਠਾਂ ਉਤਰ ਕੇ
ਹੱਥ ਨਿਕਾਸਿਓ ਪ੍ਰੇਮ ਨਿਹਾਰ
ਹਾਂ ਬੀਬੀ ਭਾਨੀ ਦਾ ਸੱਚਾ ਸੁੱਚਾ ਪ੍ਰੇਮ ਦੇ ਕੇ ਹੱਥ ਜਾ ਤੰਬ ਹਰ ਕਢਾਇਆ ਹੈ
ਗਰਤ ਹਥੇਰੀ ਬਿਖੈ ਨਿਹਾਰਾ
ਗੁਰੂ ਮਹਾਰਾਜ ਨੇ ਕੀ ਦੇਖਿਆ ਬੀਬੀ ਭਾਨੀ ਦੇ ਹੱਥ ਦੇ ਵਿੱਚ ਹਥੇਰੀ ਵੀ ਟੋਆ ਜਾ ਪਿਆ ਹੋਇਆ ਹੈ
ਕਹਿਓ ਖੇਦ ਬੀਬੀ ਕਿਮ ਧਾਰਾ
ਆਪ ਜੀ ਨੇ ਕਿਹਾ ਹੈ ਬੀਬੀ ਇਸ ਤਰ੍ਹਾਂ ਦਾ ਤੁਸੀਂ ਕਿਵੇਂ ਦੁੱਖ ਧਾਰਿਆ ਹੈ ਹੱਥ ਕਿਉਂ ਦੇਣਾ ਕੀਤਾ
ਪਿਤ ਜੀ ਹਮਰੀ ਮਤ ਅਨਜਾਨੀ
ਹਾਂ ਫਿਰ ਵੀ ਨਿਮਰਤਾ ਨਾਲ ਬੋਲੇ ਹੈ ਬੀਬੀ ਜੀ ਹੇ ਪਿਤਾ ਸਤਿਗੁਰੂ ਸਾਡੀ ਜੀਵਾਂ ਦੀ ਬੁੱਧੀ ਬੜੀ ਅਣਜਾਣ ਜੀ ਅਸੀਂ ਬੇਸਮਝਦੇ ਹਾਂ
ਹੋਏ ਨਾ ਸਕੈ ਸੇਵ ਗੁਣ ਖਾਨੀ
ਇਹ ਗੁਣਾਂ ਦੇ ਖਾਣ ਸਤਿਗੁਰੂ ਪਿਤਾ ਜੀ ਆਪ ਜੀ ਦੀ ਜਿਹੜੀ ਸੇਵਾ ਉਹ ਸਹੀ ਢੰਗ ਨਾਲ ਹੋ ਨਹੀਂ ਸਕਦੀ ਸਾਥੋਂ
ਨਿਸ ਬਾਸੁਰ ਮੈਂ ਰਹਿਤ ਬਸੂਰਤ
ਪਿਤਾ ਸਤਿਗੁਰੂ ਜੀ ਮੈਂ ਤਾਂ ਹਮੇਸ਼ਾ ਦਿਨ ਰਾਤ ਝੂਰਨਾ ਹੀ ਕਰਦੀ ਹਾਂ
ਆਹੋ ਆਪ ਪਰਮੇਸ਼ਰ ਮੂਰਤ
ਆਪ ਪਿਤਾ ਨੇ ਆਪ ਤਾਂ ਪਰਮੇਸ਼ਰ ਦੀ ਮੂਰਤ ਕੇ ਸ਼ਕਲ ਸੂਰਤ ਹੋ ਮੂਰਤ ਸਰੂਪ ਹੋ
ਸਫਲ ਨੇਤਰ ਜੇ ਦਰਸ਼ਨ ਕਰੇ
ਨੇਤਰ ਸਫਲ ਹੁੰਦੇ ਹੈ ਜਿਹੜੇ ਆਪ ਜੀ ਦੇ ਦਰਸ਼ਨ ਦਰਸ਼ਨ ਕਰ ਦੇ।
ਹੱਥ ਸਫਲ ਟਹਿਲ ਜੋ ਅਨਸਰੇ,
ਮਹਾਰਾਜ ਹੱਥ ਵੀ ਸਫਲ ਹੁੰਦੇ ਜੋ ਆਪ ਜੀ ਦੀ ਟਹਿਲ ਵਿੱਚ ਸੇਵਾ ਦੇ ਅਨੁਸਾਰੀ ਹੁੰਦੇ, ਸੇਵਾ ਵਿੱਚ ਲੱਗਦੇ ਹੱਥ।
ਰਿਦਾ ਸਫਲ ਜਿਸ ਮਹਿ ਤੁਮ ਵਾਸੋ,
ਉਹ ਸਤਿਗੁਰੂ ਜੀ ਉਹਦਾ ਹਿਰਦਾ ਵੀ ਸਫਲ ਹੋ ਜਾਂਦਾ ਹੈ ਜਿਸ ਹਿਰਦੇ ਤੁਸੀਂ ਵਸਦੇ ਹੋ।
ਚਰਨ ਸਫਲ ਤੁਮ ਹਿਤ ਜਲ ਜਾ ਚੱਲ ਜਾਸੋ,
ਚਰਨ ਵੀ ਮਹਾਰਾਜ ਸਫਲ ਹੈ ਜਿਹੜੇ ਮਹਾਰਾਜ ਤੁਹਾਡੇ ਵਾਸਤੇ ਚੱਲ ਕੇ ਜਾਂਦੇ ਹਨ, ਤੁਹਾਡੀ ਤਰਫ ਨੂੰ ਤੁਰਦੇ ਹਨ।
ਸਕਲ ਸਰੀਰ ਸਫਲ ਵੱਡ ਭਾਗੇ,
ਸਾਰਾ ਸਰੀਰ ਵੀ ਸਫਲ ਤੇ ਵੱਡੇ ਭਾਗਾਂ ਵਾਲਾ ਹੈ।
ਜੋ ਰਾਵਰ ਕੀ ਸੇਵਾ ਲਾਗੇ,
ਸਤਿਗੁਰੂ ਮਹਾਰਾਜ ਜੋ ਆਪ ਜੀ ਦੀ ਸੇਵਾ ਵਿੱਚ ਲੱਗਦਾ ਹੈ ਸਾਰਾ ਸਰੀਰ ਹੀ ਉਹ ਸਫਲ ਹੈ, ਉਹ ਨੇਤਰ ਵੀ ਸਫਲ, ਜਿਹੜੇ ਦਰਸ਼ਨ ਉਹ ਚਰਨ ਵੀ ਸਫਲ ਜਿਹੜੇ ਆਪ ਜੀ ਦੀ ਤਰਫ ਨੂੰ ਚੱਲ ਕੇ ਜਾਂਦੇ, ਹੱਥ ਵੀ ਸਫਲ ਜਿਹੜੇ ਮੁੱਠੀ ਚਾਪੀ ਕਰਨ ਵਿੱਚ ਸੇਵਾ ਵਿੱਚ ਲੱਗਦੇ ਹੈ।
ਸੁਣ ਤਨ ਜਾ ਕੇ ਬਚਨ ਸੁਹਾਏ,
ਇਸ ਤਰ੍ਹਾਂ ਆਪਣੀ ਸਪੁੱਤਰੀ ਦੇ ਸੋਭਨੀਕ ਸੋਹਣੇ ਬਚਨ ਸ਼ਰਧਾ ਭਾਵਨਾ ਵਾਲੇ ਸੁਣ ਕੇ,
ਦੇਖ ਦੁਸ਼ਕਰਮ ਕੀਨ ਜਿਸ ਪਾਏ,
ਇਸ ਤਰ੍ਹਾਂ ਦਾ ਇਹਨਾਂ ਨੇ ਬਹੁਤ ਔਖਾ ਜਾ ਕਠਿਨ ਜਾ ਕਰਮ ਕੀਤਾ ਉਹ ਵੀ ਕਰਕੇ ਸਤਿਗੁਰੂ ਜੀ
ਹੋਏ ਪ੍ਰਸੰਨ, ਬਰ ਦਇਓ ਸੁਜਾਨਾ।
ਹਾਂ, ਗੁਰੂ ਮਹਾਰਾਜ ਨੇ ਬਹੁਤ ਹੀ ਪ੍ਰਸੰਨ ਹੋ ਕੇ ਇਸ ਤਰ੍ਹਾਂ ਸੁਗਰ ਜਾਣ ਸਤਿਗੁਰੂ ਨੇ ਵਰ ਦਿੱਤਾ ਹੈ।
ਸੰਤਤ ਤੇਰੀ ਬਦਹ ਮਹਾਨਾ,
ਮਹਾਰਾਜ ਕਹਿੰਦੇ ਵੀ ਹੇ ਬੀਬੀ ਭਾਨੀ ਤੇਰੀ ਜਿਹੜੀ ਸੰਤਾਨ ਹੈ ਬਹੁਤ ਵਧੇ ਫੁੱਲੇਗੀ,
ਸਕਲ ਜਗਤ ਕੀ ਹੋਵੇ ਪੂਜ,
ਤੇਰੀ ਸੰਤਾਨ ਕਹਿੰਦੇ ਵਧੇ ਫੁੱਲੇਗੀ, ਸਾਰੇ ਸੰਸਾਰ ਦੀ ਪੂਜ ਨੀਕ ਹੋਵੇਗੀ।
ਜੈਸੋ ਚੜ੍ਹੈ ਚੰਦਰਮਾ ਦੂਜ,
ਕਹਿੰਦੇ ਦੂਜ ਦਾ ਜਦੋਂ ਚੰਦਰਮਾ ਚੜ੍ਹਦਾ ਤੇ ਫਿਰ ਅੱਗੇ ਤੋਂ ਅੱਗੇ ਉਹਦੀ ਦਿਨੋ ਦਿਨ ਰੋਜ਼ ਦੀ ਰੋਜ਼ ਰੋਸ਼ਨੀ ਵੱਧਦੀ ਜਾਂਦੀ ਆ, ਤੁਹਾਡੀ ਪੂਜਾ ਦਿਨੋ ਦਿਨ ਵੱਧਦੀ ਜਾਏਗੀ।
ਵੱਡ ਐਸ਼ਵਰਜ ਵਧੈ ਤਿਸ ਅਤਿਮ ਆਗੇ,
ਇਸੇ ਤਰ੍ਹਾਂ ਕਰੇ ਜਿਵੇਂ ਦੂਜ ਤੋਂ ਚੰਦਰਮਾ ਵੱਧਦਾ, ਇਸੇ ਤਰ੍ਹਾਂ ਤੇਰੀ ਸੰਤਾਨ ਦਾ ਦਿਨੋ ਦਿਨ ਜਿਹੜਾ ਧਨ ਪਦਾਰਥ ਹੈ ਸਵਰਗ ਹਾਥੀ ਘੋੜੇ ਭੂਤੀ ਉਹ ਵੱਧਦੇ ਜਾਏਗਾ।
ਜੋ ਤਿੰਨ ਸੇਵ ਹੈ ਸੋ ਵੱਡ ਭਾਗੇ,
ਜਿਹੜਾ ਤੇਰੀ ਸੰਤਾਨ ਦੀ ਪੂਜਾ ਕਰੇਗਾ ਉਹ ਵੀ ਵੱਡੇ ਭਾਗਾਂ ਵਾਲਾ ਹੋ ਜਾਏ।
ਆਗੇ ਬੰਸ਼ ਵਿਖੇ ਨਿਪਜੈ ਹੈ,
ਅਮਰਦਾਸ ਸਾਹਿਬ ਜੀ ਭਵਿੱਖਤ ਬਚਨ ਕਹਿਣ ਲੱਗੇ, ਹੇ ਬੀਬੀ ਤੇਰੀ ਅੱਗੇ ਸੋਢ ਵੰਸ਼ ਵਿੱਚ ਐਸਾ ਵੀ ਪੈਦਾ ਹੋਵੇਗਾ ਵਧੇਗਾ।
ਮਹਾਬਲੀ ਸੇ ਜਗ ਮਹਿ
ਹੈ, ਜਿਵੇਂ ਮਹਾਨ ਬਲੀ ਪੁਰਸ਼ ਕੋਈ ਹੁੰਦਾ ਉਹਨਾਂ ਮਹਾਬਲੀਆਂ ਵਰਗੇ ਪੁਰਖ ਕੋਈ ਹੋਣਗੇ।
ਸ਼ਸਤਰਨ ਗ੍ਰਹਿ ਦੁਸ਼ਟਨ ਕੋ ਕਾਵੈ ਹੈ,
ਕਹਿੰਦੇ ਸ਼ਸਤਰ ਪਕੜ ਕੇ ਤੇ ਦੁਸ਼ਟਾਂ ਨੂੰ ਕਹਿੰਦੇ ਨਾਸ਼ ਕਰਨਗੇ ਜਾਣੀਏ। ਗੁਰੂ ਹਰਗੋਬਿੰਦ ਸਾਹਿਬ ਵੱਲੀ ਆਪ ਜੀ ਦਾ ਇਸ਼ਾਰਾ ਹੈ, ਗੁਰੂ ਅਮਰਦਾਸ ਸਾਹਿਬ ਜੀ
ਆਪਣੋ ਅਧਿਕ ਪ੍ਰਤਾਪ ਵਧਾਵੈ ਹੈ।
ਇਸ ਤਰ੍ਹਾਂ ਕਹਿੰਦੇ ਆਪਣਾ ਬੜਾ ਤੇਜ ਪ੍ਰਤਾਪ ਮਹਾਬਲੀ ਗੁਰੂ ਵਧਾ ਆਏਗਾ।
ਪਰਮ ਧਰਮ ਪੀਰੀ ਅਰ ਮੀਰੀ,
ਜਿਹੜਾ ਮਹਾਨ ਕਹਿੰਦੇ ਅਕਾਲੀ ਧਰਮ ਹੈ ਉਹਦੇ ਵਿੱਚੋਂ ਪੂਰੇ ਹੋਣਗੇ। ਪੀਰਾਂ ਦੀ ਜਿਹੜੀ ਪੀਰੀ ਹੈ ਤੇ ਪਾਤਸ਼ਾਹਾਂ ਦੀ ਜਿਹੜੀ ਪਾਤਸ਼ਾਹੀ ਹੈ।
ਤਰਹਿ ਆਪ ਦੇ ਅਪਰ ਤਗੀਰੀ,
ਕਹਿੰਦੇ ਆਪ ਹੀ ਦੋਵੇਂ ਧਾਰਨ ਕਰਨਗੇ, ਪਾਤਸ਼ਾਹਾਂ ਦੇ ਸੱਚੇ ਪਾਤਸ਼ਾਹ ਹੋਣਗੇ, ਪੀਰਾਂ ਦੇ ਮਹਾਨ ਪੀਰ ਹੋਣਗੇ। ਮੀਆਂ ਮੀਰ ਵਰਗੇ ਪੀਰ ਵੀ ਆਪ ਜੀ ਨੂੰ ਆ ਕੇ ਮੱਥਾ ਟੇਕਦੇ ਰਹੇ। ਜਦੋਂ ਆਪ ਲਾਹੌਰ ਸ਼ਹਿਰ ਵਿਖੇ ਗਏ ਸੀ ਤੇ ਮੀਆਂ ਮੀਰ ਪੀਰ ਫਿਰ ਅੱਗਾ ਲੈਣ ਵਾਸਤੇ ਆਇਆ ਆਪ ਜੀ ਨੂੰ ਤੇ ਆਪਣੇ ਅਸਥਾਨ ਤੇ ਲੈ ਗਿਆ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ, ਜਿਵੇਂ ਕੋਈ ਬਹੁਤ ਸ਼ਰਧਾਲੂ ਸ਼ਰਧਾ ਸਤਿਕਾਰ ਨਾਲ ਕੋਈ ਆਪਣੇ ਸਤਿਗੁਰੂ ਨੂੰ ਹੇਠਾਂ ਲਾਉਂਦਾ ਹੈ। ਇਸ ਤਰ੍ਹਾਂ ਇਹ ਜਿਹੜਾ ਮੀਆਂ ਮੀਰ ਕਾਬਾਂ ਦੇ ਕੋਲ ਜੇ ਹੱਥ ਕਰਕੇ ਅਦਰ ਸਤਿਕਾਰ ਨਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਹੇਠਾਂ ਉਤਾਰ ਰਿਹਾ ਹੈ, ਫਿਰ ਦੋਵੇਂ ਹੱਥ ਜੋੜ ਕੇ ਅੱਗੇ ਨਾਲ ਨਾਲ ਜਾ ਰਿਹਾ ਹੈ। ਜਿੱਥੇ ਆਪਣਾ ਬੈਠਣ ਵਾਲਾ ਸਥਾਨ ਸੀ ਸਤਿਕਾਰ ਵਾਲਾ, ਉਹ ਪੀਰਾਂ ਵਾਲੀ ਗੱਦੀ ਤੇ ਗੁਰੂ ਮਹਾਰਾਜ ਨੂੰ ਬਿਠਾਇਆ ਤੇ ਆਪ ਜਿਵੇਂ ਕੋਈ ਸ਼ਰਧਾਲੂ ਸਿੱਖ ਭੁੰਜੇ ਬੈਠਦਾ ਹੈ ਉਹ ਵਿਛਾਈ ਤੇ ਹੋ ਕੇ ਬਹਿ ਗਿਆ ਹੈ। ਬਹੁਤ ਮਹਾਰਾਜ ਦੀ ਅਸਤੀ ਕੀਤੀ, ਮਹਾਰਾਜ ਜੀ ਆਇਆਂ ਨੂੰ ਅੱਜ ਤੱਕ ਇਹ ਸਥਾਨ ਹੀ ਪਵਿੱਤਰ ਹੋ ਗਿਆ ਹੈ। ਵੇਸਾ ਬਚਨ ਵਿਲਾਸ ਕਰਕੇ ਤੇ ਫਿਰ ਸਤਿਗੁਰੂ ਜੀ ਵਿਦਾ ਹੋ ਗਏ। ਜਦੋਂ ਘੋੜੇ ਤੇ ਚੜ੍ਹਨ ਲੱਗੇ ਫਿਰ ਵੀ ਜਿਵੇਂ ਕੋਈ ਸੇਵਕ ਸ਼ਰਧਾਲੂ ਹੱਥ ਜੋੜ ਕੇ ਭਾਵਨਾ ਨਾਲ ਸਤਿਗੁਰੂ ਨੂੰ ਚੜ੍ਹਾਉਂਦਾ ਉਵੇਂ ਸਾਰਾ ਇਸ ਨੇ ਕੁਛ ਕਰਿਆ। ਜਿਹੜੇ ਕੋਈ ਉੱਥੇ ਮੁਸਲਮਾਨ ਸ਼ਰਈ ਸੀ ਉਹ ਬਹੁਤ ਔਖੇ ਹੋ ਗਏ, ਕਹਿੰਦੇ ਵੀ ਯਾਰ ਸਾਡੇ ਪੀਰ ਨੇ ਕੀ ਕਰਿਆ, ਸਾਡੀ ਤਾਂ ਮੁਸਲਮਾਨਾਂ ਦੀ ਬੜੀ ਬਦਨਾਮੀ ਤੁਹੀਨ ਕਰਾ ਦਿੱਤੀ, ਔਰ ਜਿਹੜੇ ਹਿੰਦੂਆਂ ਦੇ ਗੁਰੂ ਹੈ ਉਹਨਾਂ ਦਾ ਇੰਨਾ ਸਨਮਾਨ ਕਰਦਾ, ਉਹਨਾਂ ਦਾ ਸ਼ਰਧਾਲੂ ਬਣਿਆ। ਜਹਾਂਗੀਰ ਕੋਲ ਵੀ ਜਾ ਕੇ ਗੱਲ ਕੀਤੀ ਵੀ ਦੇਖੋ ਜੀ ਅੱਜ ਤਾਂ ਮੀਆਂ ਮੀਰ ਨੇ ਸਾਡੇ ਸਾਰੇ ਮੁਸਲਮਾਨਾਂ ਦੀ ਬਹੁਤ ਵੱਡੀ ਤੁਹੀਨ ਕਰ ਦਿੱਤੀ, ਸਾਨੂੰ ਨੀਵੇਂ ਕਰਤਾ। ਛੇਵੇਂ ਪਾਤਸ਼ਾਹ ਆਏ ਸੀ ਉਹਨਾਂ ਨੂੰ ਐਂ ਕਰਿਆ, ਉਹਨਾਂ ਨੇ ਜਿਵੇਂ ਕੋਈ ਸੇਵਕ ਹੁੰਦਾ ਹੈ। ਜਦੋਂ ਕਿਤੇ ਜਹਾਂਗੀਰ ਆਇਆ ਉਹਨੇ ਪੁੱਛਿਆ ਪੁੱਤਰਿਆ ਵੀ ਤੁਸੀਂ ਵੀਰ ਜੀ ਇਹ ਕੀ ਕੀਤਾ ਹੈ? ਕਹਿਣ ਲੱਗਿਆ ਵੀ ਤੁਹਾਨੂੰ ਅਗਿਆਨੀ ਸੰਸਾਰੀ ਜੀਵਾਂ ਨੂੰ ਕੀ ਪਤਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਕੌਣ ਹੈ? ਕਹਿੰਦੇ ਵੀ ਤੁਸੀਂ ਦੱਸੋ ਕੌਣ ਹੈ? ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਤਾਂ ਖੁਦਾ ਹੈ। ਇਹ ਤਾਂ ਪੁੱਛਿਆ ਵੀ ਖੁਦਾ ਕਿਵੇਂ? ਵੀ ਜਦੋਂ ਅਸੀਂ ਸੱਤਵੇਂ ਸਥਾਨ ਵਿੱਚ ਉਹ ਮਨ ਦੀ ਬਿਰਚੀ ਨੂੰ ਟਿਕਾ ਕੇ ਖੁਦਾ ਦੇ ਸਥਾਨ ਤੇ ਪਹੁੰਚਦੇ ਨਾ, ਸੁਖਮ ਸਰੀਰ ਰਾਹੀਂ ਕਿੰਨਾ ਕਿੰਨਾ ਸਮਾਂ ਅਸੀਂ ਕਦੇ ਹੱਥ ਜੋੜ ਕੇ ਖੜੋਤੇ ਰਹਿੰਦੇ ਦਰਸ਼ਨ ਦੇ, ਇਹੀ ਬਾਹਰ ਆਉਂਦੇ ਹੈ ਤੇ ਜਿਹੋ ਜਿਹਾ ਪੀਰ ਨੂੰ ਕੋਈ ਲੋੜ ਹੁੰਦੀ ਹੈ ਫਿਰ ਇੰਨਾ ਅੱਗੇ ਹੱਥ ਜੋੜਦਾ ਵੀ ਮੈਨੂੰ ਆ ਦਿਓ ਜੀ, ਮੈਨੂੰ ਆ ਦਿਓ ਜੀ। ਇਹ ਵੀ ਜਹਾਂਗੀਰ ਮੈਂ ਸੱਚ ਕਹਿੰਦਾ ਹਾਂ ਖੁਦਾ ਅੱਜ ਤੱਕ ਕਿਸੇ ਨੇ ਕੋਈ ਨਹੀਂ ਦੇਖਿਆ ਹੈ। ਉਹਨਾਂ ਦੇ ਅਸਥਾਨ ਤੋਂ ਜਦੋਂ ਆਉਂਦੇ ਤਾਂ ਇਹ ਜਿਹੜੇ ਗੁਰੂ ਨਾਨਕ ਦੀ ਗੱਦੀ ਉੱਪਰ ਵਿਰਾਜਣ ਵਾਲੇ ਇਹੀ ਬਾਹਰ ਆ ਕੇ ਦਰਸ਼ਨ ਦਿੰਦੇ, ਇਹੀ ਆ ਕੇ ਬਹਿ ਕੇ ਸਾਰੀਆਂ ਕਾਮਨਾ ਪੂਰੀਆਂ ਕਰਦੇ। ਇਸ ਕਰਕੇ ਵੀ ਜਿਹੜਾ ਉਹ ਖੁਦਾ ਦੀ ਦਰਗਾਹ ਵਿੱਚ ਜਾਣ ਵਾਲਾ ਹੈ ਸੁਖ ਸੀ ਰਾਹੀਂ, ਉਹ ਕਿਉਂ ਨਾ ਇਹਨਾਂ ਦਾ ਆਦਰ ਸਤਿਕਾਰ ਕਰੇਗਾ? ਤੁਸੀਂ ਸੰਸਾਰੀ ਅਗਿਆਨੀ ਜੀ ਜੇ ਮਰਜ਼ੀ ਕਰੋ, ਸਾਡੇ ਲਈ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਖੁਦਾ ਹੈ। ਉਸ ਵੇਲੇ ਤਾਂ ਫਿਰ ਦੂਜਿਆਂ ਨਾਲ ਗੱਲ ਕਰਨ ਲੱਗੋ, ਕਹਿੰਦਾ ਵੀ ਇਹ ਬੀਆਂ ਵੀਰ ਦੀ ਕੀ ਮੱਤ ਮਾਰੀ ਗਈ, ਇਹ ਕੀ ਕਰਨ ਲੱਗ ਗਿਆ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਇਹ ਕਦੇ ਖੁਦਾ ਕੋਲ ਰਹਿੰਦਾ ਉੱਥੇ ਰਹਿੰਦਾ, ਜਿਹੜਾ ਹਿੰਦੂਆਂ ਦਾ ਗੁਰੂ ਕਿਵੇਂ ਉੱਥੇ ਰਹਿ ਸਕਦਾ? ਇਹ ਤਾਂ ਗੱਲ ਮੰਨਣ ਵਿੱਚ ਨਹੀਂ ਆ ਸਕਦੀ ਹੈ। ਹਿੰਦੂ ਤਾਂ ਕਾਫਰ ਹੈ, ਉਹਨਾਂ ਦਾ ਇਹ ਪੂਜਨੀਕ ਹੈ। ਜਦੋਂ ਜੇ ਕਾਜੀ ਮੁਲਾਣੇ ਵੀ ਕਹਿਣ ਲੱਗੇ ਵੀ ਹਾਂ ਸਾਡੇ ਮਨ ਵਿੱਚ ਵੀ ਇਹ ਗੱਲ ਨਹੀਂ ਆਉਂਦੀ ਵੀ ਐਸਾ ਹੋਊਗਾ ਵੀ ਉਹ ਖੁਦਾ ਹੋਣਗੇ, ਇਹਨਾਂ ਨੂੰ ਕੀ ਪਤਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਐਸੇ ਹੈ। ਇਸ ਕਰਕੇ ਇੱਥੇ ਗੁਰੂ ਅਮਰਦਾਸ ਸਾਹਿਬ ਜੀ ਨੇ ਜੋ ਬੀਬੀ ਭਾਨੀ ਨੂੰ ਬਰ ਰੂਹ ਵਚਨ ਕਿਹਾ ਕਿ ਤੇਰੇ ਇਹੋ ਜਿਹੇ ਅੱਗੇ ਸੋਢ ਵੰਸ਼ ਵਿੱਚ ਆਉਣਗੇ, ਉਹ ਕਹਿੰਦੇ ਪੀਰਾਂ ਦੇ ਪੀਰ ਹੋਣਗੇ, ਪਾਤਸ਼ਾਹ ਦੇ ਸੱਚੇ ਪਾਤਸ਼ਾਹ ਹੋਣਗੇ, ਦੋਵੇਂ ਪੀਰੀ ਵੀ ਤੇ ਪਾਤਸ਼ਾਹ ਵੀ ਧਾਰਨ ਕਰਨਗੇ ਤੇ ਹੋਰਨਾਂ ਨੂੰ ਤਕੀਰੇ ਕੀ ਹੈ ਬਦਲ ਦੇਣਗੇ, ਹੋਰਨਾਂ ਨੂੰ ਸਾਰਿਆਂ ਨੂੰ ਬਦੋਗੀ ਦੇ ਦੇਣਗੇ, ਪਰ ਉਹਨਾਂ ਤੋਂ ਵੱਡਾ ਹੋਰ ਕੋਈ ਪੀਰ ਨਹੀਂ ਹੋਵੇਗਾ, ਉਹਨਾਂ ਤੋਂ ਵੱਡਾ ਹੋਰ ਕੋਈ ਸੱਚਾ ਪਾਤਸ਼ਾਹ ਨਹੀਂ ਹੋਵੇਗਾ।
ਕਲਯੁਗ ਮਹਿ ਜਹ ਕਹਿ ਜੈਕਾਰੋ,
ਕਲਯੁਗ ਦੇ ਵਿੱਚ ਉਸ ਪੀਰਾਂ ਦੇ ਪੀਰ ਗੁਰੂ ਦਾ ਜਿੱਥੇ ਕਿੱਥੇ ਹਰ ਪਾਸੇ ਜੈ ਜੈਕਾਰ ਹੋਵੇਗਾ।
ਕਰ ਹੈ ਉਦਾਹਰਨ ਨਰਨ ਹਜ਼ਾਰੋ,
ਇੱਕ ਨੇ ਦੋ ਨੇ ਕਹਿੰਦੇ ਹੈ ਬੀਬੀ ਭਾਨੀ ਹਜ਼ਾਰਾਂ ਲੋਕਾਂ ਦਾ ਉਧਾਰ ਕਰੇਗਾ।
ਛੋਟ ਵੰਸ ਕਹੋ ਵੱਡੇ ਵੱਡੇ ਆਈ,
ਇਸ ਕਰਕੇ ਬੀਬੀ ਭਾਨੀ ਇਹ ਜਿਹੜੀ ਸੋਢੀਆਂ ਦੀ ਵੰਸ਼ ਹੈ ਇਹਦੀ ਬਹੁਤ ਵੱਡੀ ਵਡਿਆਈ।
ਤਾਂ ਕਰ ਭਗਤ ਭਲੇ ਆਪ ਪਾਈ,
ਤੂੰ ਸਾਡੇ ਕੋਲ ਬੈਠ ਕੇ ਕਹਿੰਦੇ ਭਗਤੀ ਕਰਕੇ ਅਜੇ ਪ੍ਰਾਪਤੀ ਕਰ ਲਈ ਪਾ ਲਈ ਹੈ ਬਹੁਤ ਵੱਡੀ ਵਡਿਆਈ।
ਤਿੰਨੋ ਕਾਲ ਵਿਖਿਆ ਤੁਝ ਜੈਸੀ,
ਇਹ ਸਮੁੰਦਰੀ ਤਿੰਨਾਂ ਸਮਿਆਂ ਦੇ ਵਿੱਚ ਤੇਰੇ ਵਰਗੀ ਤੇਰੇ ਜੈਸੀ
ਹੋਏ ਨਾ ਹੈ, ਹੋਵੇਗੀ ਐਸੀ
ਨਾ ਹੁਣ ਹੈਗੀ ਹੈ ਨਾ ਪਿੱਛੇ ਹੋਈ ਹੈ ਨਾ ਅੱਗੇ ਨੂੰ ਕੋਈ ਹੋਵੇਗੀ ਐਸੀ ਸੁਪੁੱਤਰੀ ਜਿਹੋ ਜੀ ਤੂੰ ਹੈ ਬੀਬੀ ਭਾਨੀ
ਪਿਤਾ ਗੁਰੂ ਜਗ ਗੁਰ ਹੋਏ ਕੰਤ
ਤੇਰੇ ਵਰਗੀ ਕਿਉਂ ਨੀ ਹੈ ਕਹਿੰਦੇ ਪਹਿਲਾਂ ਤਾਂ ਅਸੀਂ ਪਿਤਾ ਤੇਰੇ ਸਤਿਗੁਰੂ ਹਾਂ ਗੁਰੂ ਨਾਨਕ ਦੇ ਗੱਦੀ ਉੱਪਰ ਬੈਠੇ ਹਾਂ ਅੱਗੇ ਜਿਹੜੇ ਤੇਰੇ ਮਾਲਕ ਰਾਮਦਾਸ ਸਾਹਿਬ ਜੀ ਪਤੀ ਉਹ ਜਗਤ ਗੁਰੂ ਹੋਵਣਗੇ
ਪੁੱਤਰ ਗੁਰੂ ਅਰ ਪਾਤਰ ਮਹੰਤ
ਪੁੱਤਰ ਗੁਰੂ ਅਰਜਨ ਦੇਵ ਗੁਰੂ ਹੋ ਜਾਏਗਾ ਇਸੇ ਤਰ੍ਹਾਂ ਅੱਗੇ ਜਿਹੜੇ ਪੋਤਰ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਵੀ ਮਹੰਤ ਪੂਜਨੀਕ ਹੋਣਗੇ
ਕਿਆ ਅਬ ਕਹੈ ਤੋਰ ਵਡਿਆਈ
ਇਸ ਕਰਕੇ ਹੇ ਸੁਪੁੱਤਰੀ ਤੇਰੀ ਜਿਹੜੀ ਬੜ ਵਡਿਆਈ ਹੈ ਇਹ ਕਿੰਨੀ ਕਸੀ ਕਹੀਏ ਕਿੰਨੀ ਕੁ ਤੇਰੀ ਮਹਿਮਾ ਕਰੀਏ
ਜਿਸ ਕੀ ਸਮਕੋ ਹੋਇ ਨਾ ਸਕਾਈ
ਜਿਸ ਦੇ ਬਰਾਬਰ ਕੋਈ ਹੋ ਨੀ ਸਕੇ ਭਾਵ ਤੇਰੇ ਵਰਗਾ ਕੋਈ ਹੋ ਨੀ ਸਕੇਗਾ
ਅਤ ਪ੍ਰਸੰਨ ਸ੍ਰੀ ਅਮਰ ਕਿਰਪਾਲ
ਦਿਆਲੂ ਕਿਰਪਾਲੋ ਸਤਿਗੁਰੂ ਜੀ ਬਹੁਤੇ ਪ੍ਰਸੰਨ ਹੋਏ
ਇਤਿਹਾਸਕ ਵਰ ਦੀਏ ਮਿਸਾਲ
ਸਵਾਲ ਲੈ ਕੇ ਬਹੁਤੇ ਜਿਹੜੇ ਸ੍ਰੇਸ਼ਟ ਵਰ ਪੁੱਤਰੀ ਨੂੰ ਦਿੱਤੇ ਹਨ
ਸੁਣ ਕਰ ਜੋਰਤ ਔਰ ਸਨਮਾਨੀ
ਸੁਣ ਕੇ ਬੀਬੀ ਹੱਥ ਜੋੜਦੀ ਹੈ ਸਤਿਗੁਰੂ ਦੇ ਬਚਨਾਂ ਦਾ ਹਿਰਦੇ ਵਿੱਚ ਸਨਮਾਨ ਸਤਿਕਾਰ ਕਰਦੀ
ਵੱਡ ਭਾਗਨ ਨੇ ਬੰਧਨ ਠਾਨੀ
ਵੱਡੇ ਭਾਗਾਂ ਵਾਲੀ ਹੈ ਉਸਨੇ ਪਿਤਾ ਸਤਿਗੁਰੂ ਨੂੰ ਫੇਰ ਨਮਸਕਾਰ ਕੀਤੀ ਹੈ
ਬਿਤ ਬਾਣੀ ਸਾਚੀ ਨਿਤ ਜਾਨੀ
ਪਿਤਾ ਸਤਿਗੁਰੂ ਦੀ ਜਿਹੜੀ ਬਾਣੀ ਹਮੇਸ਼ਾ ਉਹਨੂੰ ਸੱਚੀ ਕਰਕੇ ਜਾਣਿਆ ਵੀ ਜੋ ਇਹ ਬਚਨ ਕਹਿ ਰਿਹਾ ਸੱਚੀ ਹੋਣੇ ਹਨ
ਵਰ ਦੇਵਨ ਤੇ ਬਹੁ ਹਰ ਖਾਨੀ
ਸੋਨੀਆਂ ਦੀ ਬੰਸ ਬੜੀ ਵਧੇ ਫੁੱਲੇਗੀ ਬੜੇ ਪੂਜਨੀਕ ਹੋਣਗੇ ਵਰ ਦੇਣ ਤੇ ਬਹੁਤ ਖੁਸ਼ ਹੋ ਗਈ
ਆਇਸ ਲੈ ਗ੍ਰਹਿ ਬਿਖੈ ਸਦਾਈ
ਉਸ ਵੇਲੇ ਪਿਤਾ ਸਤਿਗੁਰੂ ਦੀ ਆਗਿਆ ਲੈ ਕੇ ਆਪਣੇ ਘਰ ਵੱਲ ਨੂੰ ਚਲੀ ਗਈ
ਸਰਬੋਤਮ ਪਦ ਕੋ ਨਿਜ ਪਾਈ
ਜਿਹੜਾ ਸਭ ਤੋਂ ਉੱਤਮ ਪਦ ਅਹੁਦਾ ਉਸਨੂੰ ਕਹਿੰਦੇ ਆਪਣੇ ਪਾਸ ਪਾਇਆ ਆਪ ਪਾ ਲਿਆ ਇਸ ਨੇ
ਸਦਾ ਭਗਤ ਕੇ ਬਸ ਗੁਰ ਸਵਾਮੀ
ਕਵੀ ਜੀ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਹਮੇਸ਼ਾ ਭਗਤੀ ਭਾਵ ਦੇ ਸਮਸ ਹਨ
ਦੇਤ ਅਦੇਹ ਜੋ ਅੰਤਰ ਜਾਮੀ
ਦੁਨੀਆਂ ਜਾਣਨ ਵਾਲੇ ਹੈ ਜਦੋਂ ਕਿਸੇ ਦੀ ਭਗਤੀ ਦੇਖਦੇ ਹੈ ਜਿਹੜਾ ਨਹੀਂ ਦੇਣ ਵਾਲੀ ਵਸਤੂ ਉਹ ਦੇ ਦਿੰਦੇ ਆਪ ਜੀ
ਇਕ ਦਿਵਸ ਸ੍ਰੀ ਅਰਜਨ ਲੱਗ ਪਏ
ਇਕ ਦਿਨ ਦੀ ਗੱਲ ਹੈ ਸਤਿਗੁਰੂ ਅਰਜਨ ਦੇਵ ਜੀ ਛੋਟੀ ਉਮਰ ਦੇ ਵਿਚ ਬਚਪਨ ਵਿਚ
ਖੇਲਤ ਅਰਜ ਬਿਖੈ ਇਤ ਉਤ ਹੋਏ
ਵਿਹੜੇ ਦੇ ਵਿਚ ਖੇਲ ਰਹੇ ਸੀ ਛੋਟੀ ਬਾਲਕ ਅਵਸਥਾ ਵਿਚ ਕਿਤੇ ਇਧਰ ਨੂੰ ਹੋ ਰਹੇ ਕਿਤੇ ਉਧਰ ਨੂੰ ਹੋ ਰਿਹਾ ਭਾਵੇ ਖੇਲਦੇ ਹੋਏ ਕਿਤੇ ਸੱਜੇ ਤਰਫ ਕਿਤੇ ਖੱਬੇ ਤਰਫ ਨੂੰ ਰਿੜਦੇ ਹਨ
ਬਾਲਕ ਗੁਰ ਢਿੱਗ ਜਾਏ ਨਾ ਕੋ
ਕੋਈ ਵੀ ਜਿਹੜਾ ਬਾਲਕ ਉਮਰ ਦਾ ਬੱਚਾ ਹੈ ਉਹ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਨਹੀਂ ਜਾ ਸਕਦਾ
ਬਰਜੇ ਹੋਤੇ ਪ੍ਰਥਮ ਹੀ ਸੋ
ਸਾਰਿਆਂ ਗੁਰਸਿੱਖਾਂ ਨੂੰ ਪਹਿਰਾ ਦੇ ਕੇ ਇਸ ਪਹਿਰੇਦਾਰਾਂ ਨੂੰ ਕਹਿ ਕੇ ਰੋਕਿਆ ਹੋਇਆ ਸੀ ਵੀ ਜਿਹੜਾ ਕੋਈ ਬਾਲਕ ਹੈ ਨਾ ਉਹ ਸਾਡੇ ਨੇੜੇ ਤੇੜੇ ਨੀ ਆਉਣਾ ਚਾਹੀਦਾ
ਸਮਸ ਬਹੀਨਾ ਜਾਏ ਨਾ ਪਾਸ
ਇਸ ਤਰ੍ਹਾਂ ਦੀ ਹਦਾਇਤ ਕੀਤੀ ਵੀ ਜਿਹੜੇ ਅਜੇ ਦਾੜਾ ਨੀ ਨਾ ਆਇਆ ਹੈ ਉਹ ਨਾ ਸਾਡੇ ਕੋਲ ਆਵੇ ਦਾੜੀ ਵਾਲੇ ਆਉਣਾ ਚਾਹੀਦਾ
ਅਸ ਆਇਸ ਗੁਰ ਕਰੀ ਪ੍ਰਕਾਸ਼
ਇਸ ਤਰ੍ਹਾਂ ਦੀ ਜਿਹੜੀ ਆਗਿਆ ਗੁਰੂ ਅਮਰਦਾਸ ਸਾਹਿਬ ਜੀ ਨੇ ਪ੍ਰਕਾਸ਼ ਕੀਤੀ ਪ੍ਰਗਟਿਸ਼ੀ ਕੀਤੀ ਹੋਈ ਸੀ
ਤਬ ਸ੍ਰੀ ਅਰਜਨ ਸਹਿਜ ਸੁਭਾਅ
ਕਹਿੰਦੇ ਸੁਤੇ ਸਵਾਈ ਛੋਟੀ ਉਮਰਾਂ ਵਿਚ ਗੁਰੂ ਅਰਜਨ ਦੇਵ ਜੀ ਮਹਾਰਾਜ
ਜਨਨੀ ਪਿਤਕੇ ਗ੍ਰਹਿ ਦਿਸ਼ ਜਾਏ
ਆਪਣੀ ਮਾਤਾ ਦੇ ਪਿਤਾ ਹਨ ਬਾਬਾ ਆਪਣੇ ਨਾਨਾ ਗੁਰੂ ਜੀ ਉਹਨਾਂ ਦੇ ਘਰ ਦੀ ਤਰਫ ਨੂੰ ਚੱਲੇ ਹਨ
ਅੰਤਰ ਪ੍ਰਵੇਸ਼ੇ ਤਹਿ ਲੱਗ ਗਏ
ਕਹਿੰਦੇ ਘਰ ਦੇ ਅੰਦਰ ਪ੍ਰਵੇਸ਼ ਹੋ ਗਏ ਤੇ ਉਥੋਂ ਤੱਕ ਚਲੇ ਗਏ ਰਿੜਦੇ ਰਿੜਾਂਦੇ
ਗੁਰ ਪਰਿਅੰਕ ਪਰ ਜਹ ਥਿਤ
ਥਾਏ ਗੁਰੂ ਅਮਰਦਾਸ ਸਾਹਿਬ ਜੀ ਪੰਡੇ ਪ੍ਰਸਥਿਤ ਹੋਏ ਸੀ ਬੈਠੇ ਹੋਏ ਸੀ ਉਥੋਂ ਤੱਕ ਪਹੁੰਚ ਕੇ ਬਾਲ ਕਮਰਾ ਵਿਚ ਰਿੜਦੇ ਰਿੜਾਂਦੇ
ਪੌੜਨ ਸਮੈ ਹੁਤੋ ਸਭ ਜਾਨ।
ਗੁਰੂ ਅਮਰਦਾਸ ਸਾਹਿਬ ਜੀ ਦੇ ਬਰਾਚਨ ਦਾ ਸਮਾਂ ਅਸੀਂ ਉਹ ਸਾਰੇ ਸਿੱਖ ਸੇਵਕਾਂ ਨੇ ਜਾਣਿਆ ਹੈ।
ਸੇਵਕ ਨਿਕਟ ਥੋਰੀ ਥਾਨ,
ਇਸ ਕਰਕੇ ਜਿਹੜੇ ਨੇੜੇ ਰਹਿਣ ਵਾਲੇ ਸੇਵਕ ਸੀ ਉਸ ਵੇਲੇ ਉਸ ਥਾਂ ਤੇ ਥੋੜੇ ਜੇ ਦੂਰ ਹੀ ਸਨ।
ਭਾਨੀ ਨੇ ਸੁੱਤ ਜਾਤ ਨਿਹਾਰਾ,
ਇਹ ਜਰਾ ਬੀਬੀ ਭਾਨੀ ਨੇ ਆਪਣਾ ਜਿਹੜਾ ਸਪੁੱਤਰ ਬਾਲਕ ਅਵਸਥਾ ਵਿੱਚ ਅਮਰ ਅਰਜਨ ਦੇਵ ਜੀ ਉਹ ਜਾਂਦਿਆਂ ਵੇਖਿਆ ਵੀ ਇਹ ਤਾਂ ਪਿਤਾ ਸਤਿਗੁਰੂ ਦੇ ਪਣਗ ਵੱਲ ਨੂੰ ਜਾ ਰਿਹਾ ਹੈ।
ਧਾਈ ਗਹਿਣ ਹੇਤ ਡਰ ਧਾਰਾ,
ਹਿਰਦੇ ਵਿੱਚ ਡਰ ਧਾਰਿਆ ਵੀ ਚੱਲੇ ਬਾਲਕਾਂ ਨੂੰ ਸਤਿਗੁਰੂ ਨੇ ਰੋਕਿਆ ਹੋਇਆ ਵੀ ਨਹੀਂ ਕੋਈ ਆਉਣਾ ਚਾਹੀਦਾ ਹੈ, ਇਸ ਤਰ੍ਹਾਂ ਪੁੱਕਣ ਵਾਸਤੇ ਪਿੱਛੇ ਨੂੰ ਦੌੜੀ ਹੈ।
ਖੇਲਤ ਲੱਗੀ ਦੇਹ ਬਹੁ ਮਾਟੀ,
ਹਾਂ ਇੱਧਰ ਗੁਰੂ ਅਰਜਨ ਦੇਵ ਜੀ ਦੇ ਖੇਲਦਿਆਂ ਹੋਇਆ ਬਾਲਕ ਅਵਸਥਾ ਸਰੀਰ ਨੂੰ ਬੜਾ ਮਿੱਟੀ ਘਟਾ ਜਾ ਲੱਗਿਆ ਹੋਇਆ।
ਠਾਡੋ ਗਹੇ ਪਲੰਗ ਕੀ ਪਾਟੀ,
ਹਾਂ ਬੀਬੀ ਦੇ ਜਾਣ ਤੋਂ ਪਹਿਲਾਂ ਪੈਂਦਾ ਕਹਿੰਦੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਪਣਗ ਬਾਹੀ ਜੀ ਫੜ ਕੇ ਆਪ ਜੀ ਖੜਿਆ ਹੋ ਗਏ।
ਆਵਤ ਜਨਨੀ ਲੱਗ ਤਹਿ ਗਯੋ,
ਕਹਿੰਦੇ ਮਾਤਾ ਦੇ ਆਉਣ ਤੱਕ ਉਥੋਂ ਤੱਕ ਚਲੇ ਜਾਏ ਜਾਣੀ ਪਣਗ ਤੱਕ ਪਹੁੰਚ ਗਏ ਅਤੇ ਬਾਹੀ ਜੀ ਫੜ ਕੇ ਖੜ ਗਏ ਹੋਏ।
ਸੰਗ ਪਲੰਗ ਕੇ ਠਾਡੋ ਭਯੋ,
ਇਸ ਤਰ੍ਹਾਂ ਪਲੰਗ ਦੇ ਬਾਹੀ ਦਾ ਸਹਾਰਾ ਜਾ ਲੈ ਕੇ ਬਾਲਕ ਕਮਰਾ ਵਿੱਚ ਗੁਰੂ ਅਰਜਨ ਦੇਵ ਜੀ ਖੜ ਗਏ ਹਨ।
ਗਹਿਣ ਹੇਤ ਜਬ ਨਿਕਟ ਸਿਧਾਰੀ,
ਇਧਰ ਮਾਤਾ ਭਾਨੀ ਜੀ ਜਨਮ ਬਾਲਕ ਰੂਪ ਵਿੱਚ ਸਤਿਗੁਰੂ ਨੂੰ ਅਰਜਨ ਦੇਵ ਨੂੰ ਪੱਕਣ ਵਾਸਤੇ ਪਿੱਛੇ ਗਈ ਹੈ।
ਇੱਕ ਕਿਰਪਾਲ ਨੇ ਗਿਰਾ ਉਚਾਰੀ,
ਗੁਰੂ ਅਮਰਦਾਸ ਸਾਹਿਬ ਦਿਆਲੂ ਕਿਰਪਾਲੂ ਨੂੰ ਵੇਖ ਕਰਕੇ ਇਹਨਾਂ ਨੂੰ ਇਉਂ ਬਚਨ ਬਾਣੀ ਕਿਹਾ ਪੁੱਤਰੀ ਨੂੰ
ਨਹਿਲ ਜਾਹੋ ਰਹਿਣ ਦੇਹ ਖਰੇ ਹੋ,
ਮਹਾਰਾਜ ਕਹਿੰਦੇ ਵੀ ਇਹ ਬੱਚੇ ਨੂੰ ਸਾਡੇ ਦੋਤੇ ਨੂੰ ਤੂੰ ਖੜਾ ਦੇ, ਖੜਾ ਰਹਿਣ ਦੇ ਇਹਨੂੰ ਨਾ ਕੋਈ ਲਿਆ ਨਾ ਕੋਈ ਕਹਿ।
ਜੁਗ ਕਰ ਸੋ ਗੁਰ ਕਹਿਬੋ ਕਰਿਓ,
ਇਸ ਤਰ੍ਹਾਂ ਦੇ ਬਚਨ ਕਹਿ ਕੇ ਦੋਵਾਂ ਹੱਥਾਂ ਦੇ ਉੱਪਰ ਦੋਵੇਂ ਹੱਥਾਂ ਨਾਲ ਪਕੜ ਲਿਆ ਹੈ ਬਾਲਕ ਰੂਪ ਵਿੱਚ ਆਪ ਜੀ ਨੂੰ।
ਉੱਪਰ ਕੋ ਉਠਾਏ ਤਬ ਤੋਲਿਓ,
ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਤਰ੍ਹਾਂ ਹੱਥਾਂ ਨਾਲ ਫੜ ਕੇ ਦੇ ਤਾਂ ਨੂੰ ਚੁੱਕਿਆ ਤੇ ਭਜਨ ਦਾ ਬਹੁਤ ਜਾ ਤੋਲਿਆ ਹੈ।
ਗੁਰੂ ਭਾਰ ਲੱਖ ਸੋ ਮੁਖ ਬੋਲਿਓ,
ਹਾਂ ਬਹੁਤਾ ਭਾਰ ਦੋਤਿਆ ਦਾ ਦੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਮੁੱਖੋਂ ਬਚਨ ਬੋਲੇ ਹਨ।
ਭਾਰੀ ਗੁਰ ਜਗ ਮਹਿ ਵਿਦਤਾ ਹੈ,
ਮਹਾਰਾਜ ਕਹਿੰਦੇ ਬੀਬੀ ਭਾਨੀ ਇਹ ਜਿਹੜਾ ਬਾਲਕ ਹੈ ਨਾ ਤੇਰਾ ਇਹ ਤਾਂ ਭਾਰੀ ਗੁਰੂ ਹੋ ਕੇ ਪ੍ਰਗਟ ਹੋਵੇਗਾ।
ਬਾਣੀ ਕੋ ਬੋਹਿਤ ਵੱਡ ਹੋਇਆ ਹੈ,
ਇਹ ਜਿਹੜਾ ਤੇਰਾ ਪੁੱਤਰ ਹੈ ਬੱਚਾ ਇਹ ਤਾਂ ਬਾਣੀ ਦਾ ਬਹੁਤ ਵੱਡਾ ਜਹਾਜ਼ ਹੋਵੇਗਾ, ਬਾਣੀ ਦਾ ਜਹਾਜ਼ ਬਣਾਵੇਗਾ, ਬਹੁਤੀ ਬਾਣੀ ਉਚਾਰੇਗਾ।
ਤਬ ਸ੍ਰੀ ਅਰਜਨ ਚਰਨ ਉਠਾਏ,
ਜਦੋਂ ਇਹ ਬਚਨ ਕਹਿ ਰਹੇ ਇਧਰ ਬਾਹੀ ਜੀ ਫੜ ਕੇ ਮਹਾਰਾਜ ਬਾਲਕ ਅਵਸਥਾ ਵਿੱਚ ਖੜੋਤੇ ਹੈ ਤੇ ਚਰਨ ਜਾ ਤਾਂ ਨੂੰ ਚੁੱਕਿਆ ਵੀ ਅਸੀਂ ਪੰਗ ਤੇ ਬੈਠ ਜਾਈਏ।
ਉਪਰ ਧਰਨ ਪ੍ਰਿਯੰਕ ਲੁਭਾਏ,
ਕਹਿੰਦੇ ਲੋਭ ਜਾ ਲਾਲਚ ਜਾ ਕਰਦੇ ਵੀ ਪੰਗ ਉਪਰ ਅਸੀਂ ਜਾ ਬੈਠੀਏ ਨਾਨੇ ਦੀ ਗੋਦ ਵਿੱਚ।
ਗੁਰੂ ਦੇਖ ਕਰ ਬਾਕ ਬਖਾਨੇ,
ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਤਰ੍ਹਾਂ ਦੁੱਧ ਤੇ ਅਰਜਨ ਦੇਵ ਜੀ ਨੂੰ ਐਸਾ ਵੇਖ ਕੇ ਤਿਉ ਬਚਨ ਕਿਹਾ ਹੈ।
ਅਬ ਤੇ ਹੀ ਗਾਦੀ ਲਲਚਾਨੇ,
ਸਵੇਰੇ ਕਹਿਣ ਲੱਗੇ ਹੇ ਦੁੱਤਰੇ ਹੁਣੇ ਤੁਸੀਂ ਇਹ ਗੁਰਤਾ ਗੱਦੀ ਦਾ ਲਾਲਚ ਕਰਦੇ ਵੀ ਹੁਣੇ ਬਿਠਾਓ ਸਾਨੂੰ
ਆਪਣੇ ਪਿਤਾ ਪਾਸ ਤੇ ਲੀਜ ਹੈ,
ਇੰਨੀ ਕਾਲੀ ਨਾ ਕਰੋ ਆਪਣੇ ਪਿਤਾ ਦੇ ਕੋਲੋਂ ਇਹ ਗੱਦੀ ਤੁਸੀਂ ਲੈ ਲਿਓ।
ਤਬ ਲੱਗ ਧੀਰਜ ਧਾਰ ਥਰੀਜ ਹੈ,
ਇੱਕ ਤਾਂ ਵੀ ਬਾਲਕ ਦੋਤਰੇ ਧੀਰਜ ਧਾਰ ਕੇ ਹੇਠਾਂ ਹੀ ਟਿਕੀਏ ਅਜੇ ਨਹੀਂ
ਸੁਣ ਕਰ
ਅੱਗੇ ਹੋਊਗਾ।
ਸੁਣ ਕਰ ਪਿਤਾ ਬਾਕ ਅਨੁਕੂਲੇ,
ਉਸ ਵੇਲੇ ਬੀਬੀ ਭਾਨੀ ਨੇ ਪਿਤਾ ਦੇ ਜਿਹੜੇ ਬਚਨ ਆਪਣੇ ਮਨ ਭਾਉਂਦੇ ਸੁਣ ਕੇ ਮਨ ਨੂੰ ਚੰਗਣ ਲੱਗਣ ਵਾਲੇ ਸੁਣ ਕੇ
ਅਦਕ ਕਿਰਪਾ ਲਖ ਮਨ ਮਹਿ ਫੂਲੇ,
ਪਿਤਾ ਸਤਿਗੁਰੂ ਦੀ ਬਹੁਤੀ ਕਿਰਪਾ ਹੋਈ ਹੈ ਜਿਸ ਕਰਕੇ ਬੜੇ ਪ੍ਰਸੰਨ ਹੋਏ ਹੈ ਮਾਤਾ ਜੀ।
ਲਗ ਸੁਤ ਕੋ ਗੁਰ ਚਰਨਨ ਪਾਏ,
ਆਪਣਾ ਛੋਟਾ ਸਪੁੱਤਰ ਹੈ ਅਰਜਨ ਦੇਵ ਜੀ ਉਹਨਾਂ ਨੂੰ ਆਪਣੇ ਨਾਨੇ ਗੁਰੂ ਜੀ ਦੇ ਪਿਤਾ ਗੁਰੂ ਜੀ ਦੇ ਚਰਨੀ ਪਾਇਆ
ਲੈ ਕਰ ਗੋਦ ਪ੍ਰਮੋਦਤ ਲਿਆਏ।
ਇਸ ਤਰ੍ਹਾਂ ਬੜੇ ਕਹਿੰਦੇ ਆਨੰਦ ਹੋਏ ਖੁਸ਼ ਹੋਏ ਗੋਦ ਵਿੱਚ ਚੁੱਕ ਲਿਆਏ ਹਾਂ।
ਤਿੰਨਹ ਪੁੱਤਰ ਕੋ ਪ੍ਰਤ ਪਾਰਤ
ਤਿੰਨੇ ਪੁੱਤਰਾਂ ਨੂੰ ਪਿਰਥੀ ਚੰਦ ਮਹਾਦੇਵ ਤੇ ਗੁਰੂ ਅਰਜਨ ਦੇਵ ਜੀ ਨੂੰ ਮਾਤਾ ਜੀ ਪਾਲ ਪੋਸ ਰਹੇ।
ਪਿਤ ਸੇਵ ਮਹਿ ਪ੍ਰੀਤ ਭਾਰਤ
ਪਿਤਾ ਸਤਿਗੁਰੂ ਦੀ ਸੇਵਾ ਵਿੱਚ ਬੜੀ ਪ੍ਰੀਤੀ ਰੱਖ ਰਹੇ।
ਤਿਮ ਹੀ ਰਾਮਦਾਸ ਵੱਡ ਭਾਗੇ
ਇਸੇ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਜੋ ਬਹੁਤ ਵੱਡੇ ਭਾਗਾਂ ਵਾਲੇ
ਨਿਸ ਬਾਸਰ ਸੇਵਾ ਮਹ ਲਾਗੇ
ਰਾਤ ਹੋਵੇ ਦਿਨ ਹੋਵੇ ਬਸ ਸੇਵਾ ਵਿੱਚ ਹੀ ਡਟੇ ਰਹਿੰਦੇ ਲੱਗੇ ਰਹਿੰਦੇ।
ਦੋਹਰਾ ਇੱਕ ਦਿਨ ਸ੍ਰੀ ਸਤਿਗੁਰੂ ਜੀ
ਇੱਕ ਦਿਨ ਦੀ ਗੱਲ ਹੈ ਸਤਿਗੁਰੂ ਅਮਰਦਾਸ ਸਾਹਿਬ ਜੀ
ਅਮਰਦਾਸ ਸੁਖ ਰਾਸ
ਸੁਖਾਂ ਦੇ ਰਾਸ ਖਜਾਨਾ ਹਨ ਸੁਖਾਂ ਦੇ ਰਾਸ ਖਾਣ ਹਨ
ਕਰਿਓ ਹਕਾਰਨ ਏਕਲੋ
ਕਹਿੰਦੇ ਇਕੱਲਿਆਂ ਨੂੰ ਕਹਿੰਦੇ ਆਪਣੀ ਹਜ਼ੂਰੀ ਵਿੱਚ ਸਦਨਾ ਕੀਤਾ
ਪਾਰੋ ਆਪਣੇ ਪਾਸ
ਡੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਜੀ ਸਨ
ਚੌਪਈ ਪਰਮਹੰਸ ਅਵਸਥਾ ਜਾਹੀ
ਜਿਸ ਭਾਈ ਪਾਰੋ ਦੀ ਪਰਮਹੰਸਾਂ ਵਾਲੀ ਮਹਾਨ ਤਤਵੇਤਿਆਂ ਵਾਲੀ ਬ੍ਰਹਮ ਗਿਆਨੀਆਂ ਵਾਲੀ ਅਵਸਥਾ ਹੈ ਸੀ
ਜੜ ਚੇਤਨ ਇੱਕ ਤੇ ਬਿਲ ਗਾਹੀ
ਜਿਹੜੇ ਜੜ ਤੇ ਚੇਤਨ ਇੱਕ ਹੋ ਰਹੇ ਹੈ ਇਸ ਨੂੰ ਕਹਿੰਦੇ ਜਿਸਨੇ ਬਿਲਗਾਹੀ ਕਿ ਵੱਖਰਾ ਵੱਖਰਾ ਕਰਕੇ ਜਾਣਿਆ ਹੋਇਆ ਸੀ
ਜਿਵੇਂ ਪਾਣੀ ਪੈ ਹੋਇਆ ਇੱਕ ਜਾਏ
ਜਿਹੜਾ ਪਾਣੀ ਹੈ ਤੇ ਪੈ ਕੇ ਦੁੱਧ ਹੈ ਕਹਿੰਦੇ ਇੱਕ ਮਿਕ ਹੋ ਜਾਂਦੇ ਹਾਂ
ਹੰਸ ਕਰਹਿ ਦੋਇਨ ਪ੍ਰਥਕਾਏ
ਹੰਸ ਹੈ ਕਹਿੰਦੇ ਚੁੰਝ ਜੀ ਮਾਰ ਕੇ ਦੁੱਧ ਵੱਖਰਾ ਕਰ ਦਿੰਦਾ ਤੇ ਪਾਣੀ ਵੱਖਰਾ ਕਰ ਦਿੰਦਾ ਹੈ
ਤੁਰਿਆ ਮਹਿ ਬ੍ਰਿਤ ਥਿਤ ਨਿਤ ਰਹੇ
ਇਸ ਤਰ੍ਹਾਂ ਕਹਿੰਦੇ ਭਾਈ ਪਾਰੋ ਜੀ ਨੇ ਜੜ ਤੇ ਚੇਤਨ ਨੂੰ ਵੱਖਰਾ ਕੀਤਾ ਦੇਹ ਨੂੰ ਵੱਖਰਾ ਸਮਝਿਆ ਜਿਹੜਾ ਅੰਦਰ ਚੇਤਨ ਸਰੂਪ ਨੂੰ ਵੱਖਰਾ ਸਮਝ ਲਿਆ ਹੈ ਤੁਰੀ ਅਵਸਥਾ ਵਿੱਚ ਚੌਥੀ ਅਵਸਥਾ ਵਿੱਚ ਹੀ ਇਹਨਾਂ ਦੀ ਜਿਹੜੀ ਮਨ ਦੀ ਬਿਰਤੀ ਟਿਕੀ ਰਹਿੰਦੀ ਹੈ ਸੰਸਕ੍ਰਿਤ ਵਿੱਚ ਤੁਰੀ ਚੌਥੀ ਨੂੰ ਕਹਿੰਦੇ ਨੇ ਇਸ ਕਰਕੇ ਜਿੱਥੇ ਵੀ ਤੁਰੀ ਸ਼ਬਦ ਜਾਂ ਤੁਰੀਆ ਆਵੇ ਉੱਥੇ ਚੌਥੀ ਮਹਿਨਾ ਸਮਝਣਾ ਹੈ ਚੌਥੀ ਅਵਸਥਾ ਵਿੱਚ ਇਹਨਾਂ ਦੀ ਬਿਰਤੀ ਰਹਿੰਦੀ ਤ੍ਰਿਗੁਣ ਅਤੀਤ ਰਹਿੰਦੀ ਹੈ
ਢਿੱਗ ਬਿਠਾਏ ਤੇ ਸੋ ਗੁਰ ਕਹੇ
ਐਸਾ ਜਿਹੜਾ ਹੈ ਪਰਮ ਤਤਵੇਤਾ ਭਾਈ ਪਾਰੋ ਨੂੰ ਕੋਲ ਬਿਠਾ ਕੇ ਸਤਿਗੁਰੂ ਜੀ ਸਾਥ ਦੇ ਬਚਨ ਕਹਿਣ ਲੱਗੇ
ਮਨ ਮੇਰੇ ਮਹਿ ਅਬ ਇਮ ਆਵੇ
ਭਾਈ ਪਾਰੋ ਪਰਮਹੰਸ ਸਾਡੇ ਮਨ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਖਿਆਲ ਜਿਹਾ ਆਉਂਦਾ
ਗੁਰਤਾ ਗਾਦੀ ਤੋਂ ਬਿਠਾਵੇ
ਜਿਹੜਾ ਗੁਰੂ ਨਾਨਕ ਸਾਹਿਬ ਦਾ ਗੁਰਤਾ ਗੱਦੀ ਦਾ ਤਖਤ ਹੈ ਉਹਦੇ ਉੱਪਰ ਤੈਨੂੰ ਹੁਣ ਬਿਠਾ ਦਈਏ
ਪਰਮਹੰਸ ਮੇਰੋ ਈ ਰੂਪ
ਤੂੰ ਮਹਾਨ ਤਤਵੇਤਾ ਹੈ ਮਹਾਨ ਬ੍ਰਹਮ ਗਿਆਨੀ ਇਸ ਕਰਕੇ ਤੂੰ ਮੇਰਾ ਹੀ ਸਾਡਾ ਹੀ ਸਰੂਪ ਹੈ
ਪਰਮ ਅਵਸਥਾ ਸਦਾ ਅਨੂਪ
ਉਪਮਾ ਤੋਰਾ ਸਦਾ ਉੱਚੀ ਉੱਚੀ ਅਵਸਥਾ ਉਹਦਾ ਤੂੰ ਮਾਲਕ ਹੈ
ਬਖਸ਼ਤ ਹਾਂ ਮੈਂ ਜਗ ਗੁਰ
ਇਸ ਕਰਕੇ ਵੀ ਐਸੇ ਬ੍ਰਹਮ ਗਿਆਨੀ ਸੰਸਾਰ ਦੀ ਜਿਹੜੀ ਗੁਰਿਆਈ ਕਰਦੀ ਅਸੀਂ ਤੈਨੂੰ ਹੁਣ ਬਖਸ਼ਦੇ ਹਾਂ
ਕਰੋ ਉਧਾਰ ਲੋਕ ਸਮਦਾਈ
ਗੁਰਤਾ ਗੱਦੀ ਦੇ ਉੱਪਰ ਬੈਠ ਕੇ ਬਹੁਤਾਂ ਦੇ ਲੋਕਾਂ ਦਾ ਵੀ ਤੂੰ ਉਧਾਰ ਕਰ
ਭਗਤ ਜਗਤ ਮੈਂ ਅਧਿਕ ਬਿਥਾ ਰਹਾ
ਭਾਈ ਪਾਰੋ ਜੀ ਸੰਸਾਰ ਦੇ ਜਿਹੜੀ ਪ੍ਰੇਮਾ ਭਗਤੀ ਉਹ ਬਹੁਤ ਹੀ ਫੈਲਾਓ
ਪਰਉਪਕਾਰ ਕਾਰ ਕੋ ਸਾਰੋ
ਜਿਹੜਾ ਪਰਉਪਕਾਰ ਵਾਲਾ ਕਾਰ ਹੈ ਕੰਮਾਂ ਨੂੰ ਤੁਸੀਂ ਸਾਰੋ ਪੂਰਾ ਕਰੋ
ਕਰ ਜੋੜੇ ਪਾਰੋ ਪੱਗ ਪਰਿਓ
ਭਾਈ ਪਾਰੋ ਜੀ ਨੇ ਹੱਥ ਜੋੜੇ ਅਤੇ ਗੁਰੂ ਅਮਰਦਾਸ ਸਾਹਿਬ ਦੇ ਚਰਨੀ ਪੈ ਗਿਆ
ਤਰਾਹੇ ਤਰਾਹੇ ਕਰ ਬਚਨ ਉਚਾਰਿਓ
ਮਾਰਾ ਰੱਖਿਆ ਕਰੋ ਬਚਾ ਲੋ ਮਹਾਰਾਜ ਸ਼ਰਨ ਵਿੱਚ ਰੱਖਿਆ ਕਰੋ ਇਸ ਤਰ੍ਹਾਂ ਬਚਨ ਕਿਹਾ ਨਿਮਰਤਾ ਨਾਲ
ਪ੍ਰਭ ਜੀ ਗੁਰ ਸਿੱਖੀ ਮੁਝ ਭਾਵੈ
ਪਰਮੇਸ਼ਰ ਸਤਿਗੁਰੂ ਮੈਨੂੰ ਤਾਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੀ ਜਿਹੜੀ ਚੰਗੀ ਲੱਗਦੀ ਹੈ
ਗੁਰਿਆਈ ਸਤਿਗੁਰ ਹੈ ਸੁਹਾਵੈ
ਜਿਹੜੀ ਗੁਰਿਆਈ ਕਰਦੀ ਹੈ ਤਾਂ ਸਤਿਗੁਰੂ ਨੂੰ ਹੀ ਸੋਭਨੀਕ कै
मुझ पर कृपा दृष्ट कह तरिए
अरदास जी मेरे ऊपर तो मेर दी निगाही रखिए
गुर सिखी पद बख्शन करिए
हमारा जरा गुरसिखी का रुतबा गुरसिखी का पदवी ओही बख्शिश कर दईये मैं सिखी रूप विच ही पूरा रहा
कह गे कह इम गहे हाथ गुर चरना
इस तरह निम्रता दे बचन कह के गुरु महाराज जेड़े चरण है भाई पारो जी ने हथां विच फड़ ले
बख्शो आग्या मोरन करना
मैनु बख्श दियो माख दियो क्योंकि मैं आप जी की आग्या नु मोड़ना कर रहा हां
सुनत बिखे गुर अमर बखाना
भाई पारो जी की बेनती ने सुन के गुरु अमरदास साहिब जी ने फिर इस तरह कहा
जे कर सिखी मेहमान माना
भाई पारो परमहंस जे गुरु नानक साहिब जी सिखी भी तेरा मन बने भी मैं सिखी रहना है
सदन आपने अब चल
जावा अपने घर दे विचो डंडे विच चला जा तू
तन त्याग हो इम बिलम लगावा
कहंदे इस तरह कहंदे इम
तन त्याग हो नह बिलम लगावा
नह बिलम लगा हो तू देरी ना ला टेल ना कर अपने घर जाके श्री नु तू छड़ दे त्याग दे
मम चरणन मह तेरी प्रीत
साडे चरणा विच तेरे मन दी प्रीती है
मोह मह मिलो आन सिख मीत
इस करके वीर सिख साडे मित्र वांग हुण साडे विच ही आके तू मिल जा ज्यों जल मै जल आए कटाना ज्यों ज्योति संग ज्योत समाना इस तरह साडी जोत विच ही अभेद हो जा
दोह सहत मैं अपर शरीर
इस तरह तेरे समेत फिर कहंदे होर किसे शरीर दे विच
परवरशा सिखन के हित तीर
तीर जवान सिखां दे भले वास्ते असी प्रवेश होवांगे होर किते हुण जोत अगे शरीर विच जगावांगे
करने काज अनक जग माही
क्योंकि संसार दे विच अनेकां असी कम करने आये
संत उदाहरण खलन खपाही
जेड़े साधु संत सिमरन करने वाले उन्हां नूं दुखां तों उदाहरणा छोणा जेड़े कोई साधु संतां नूं कतंग करदे मूर्ख दुष्ट उन्हां नूं खपाउणा मारना
सुन आग्या पारो कर बंदे
भाई पारो जी ने आग्या सुन के हथ जोड़े
कर बंधन को हृदय आनंद
मारा नूं मत्था टेकिया हृदय विच बड़ा आनंद खुश
गमन्यो ग्रह पहुंचो तत्काला
कहंदे देरी नी लाई है करवल नु चलिया गया बड़ी छेती जा पहुंचा
अधिकारी जे पिखे बिसाला
जेड़े को जेहो जे अधिकारी देखे जेहो जे के प्रेमी हकदार किसे चीज दे वसु दे देखे
सर्व समाज बांट तिन दीन
सर कोई साजो समान पिया सी सारा कहंदे अपने अधिकारियां नु बंड दिता
पड़वा बस्तर दरब रख लीनस
एक जड़ी सवारी वाली घोड़ी सी ओ रख ली है कुछ कीमती बस्तर सन ओ रख ले कुछ माया सी ए तीन चीज रख लिया बाकी जो कुछ घर विच पिया सी सब बन दिता सिख सेवकां
नूं नर ब्रिंदन सो को कहो सुनाई
उस तो बाद फिर जेड़े समूह सिख सेवक सी उन्हां नूं सुना के भाई पारो जी ने आखिया
एह गुर वस्त देह पहुंचाई
एह गुरु अमरदास साहिब जी दीआं तीन वस्तुआं भेटा करन जोग मैं हुण शरीर छड रिहा शरीर तो बाद घोड़ी ते ए बस्तर ते ए जेड़ी माया महाराज को तुसाने पचा देनी
इम सब हैरत तन तज पारो इम सब हैरत
हैरत नहीं होना हेरत होगा नहीं हेरत
इम तज हेरत तन तज पारो
इस तरह कहंदे सारयां दे हेरत की वेखदियां होया भाई पारो जी ने शरीर छड्ड दित्ता
फूल माल गज तजै सुखारो
फुल्लां दी माला जेड़ा हाथी ओड़ा सौखा ही छड्ड दिंदा है ते हेरत कीता होया
सब ਸਭਨ ਕਰਿਓ ਸਸਕਾਰ ਬਣਾਏ।
ਮੈਂ ਗੁਰਸਿੱਖ ਸੀ ਬੜਾ ਕਹਿੰਦੇ ਅਰ ਸਤਕਾਰ ਨਾਲ ਬਣਾ ਸਵਾਰ ਕੇ ਫਿਰ ਇਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ।
ਯਥਾ ਯੋਗ ਚਾਹੀਏ ਜਿਸ ਪਾਏ,
ਇਸ ਤਰ੍ਹਾਂ ਯੋਗਤਾ ਅਨੁਸਾਰ ਚਾਹੀਦਾ ਸੀ ਉਸੇ ਯੋਗਤਾ ਅਨੁਸਾਰ ਸਤਕਾਰ ਨਾਲ ਸੰਸਕਾਰ ਕਰ ਦਿੱਤਾ।
ਸ੍ਰੀ ਗੁਰ ਵਿਖੇ ਆਨ ਲੈ ਹੋਵਾ,
ਭਾਈ ਪਾਰੋ ਜੀ ਕਹਿੰਦੇ ਸ੍ਰੀ ਛੱਡ ਕੇ ਤੇ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਵਿੱਚ ਆਲੀਨ ਹੋਏ, ਜੋਤ ਲੀਨ ਕਰ ਦਿੱਤੀ।
ਜਿਨ ਜਿਨ ਅਗਿਆਨ ਭਰਮ ਕੋ ਖੋਵਾ,
ਜਿਸ ਸਤਿਗੁਰੂ ਨੇ ਕਹਿੰਦੇ ਅਗਿਆਨ ਤੇ ਭਰਮ ਬੇਅੰਤ ਗੁਰਸਿੱਖਾਂ ਦਾ ਖੋਇਆ ਹੈ, ਜਾਂ ਉਹ ਭਾਈ ਪਾਰੋ ਜੀ ਜਿਹਨੇ ਅਗਿਆਨ ਤੋਂ ਪੈਦਾ ਹੋਣ ਵਾਲਾ ਭਰਮ ਗੁਆ ਦਿੱਤਾ, ਉਹ ਗੁਰੂ ਅਮਰਦਾਸ ਵਿੱਚ ਲੀਨ ਹੋ ਗਿਆ।
ਉਨ ਡੱਲੇ ਤੇ ਇੱਕ ਨਰ ਆਇਵ,
ਉਹਨਾਂ ਕਹਿੰਦੇ ਡੱਲਾ ਨਗਰ ਤੋਂ ਇੱਕ ਕੋਈ ਪੁਰਸ਼ ਚੱਲ ਕੇ ਆਇਆ,
ਪਾਰੋ ਕੋ ਪਰ ਲੋਕ ਸੁਣਾਇਵ।
ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਵੀ ਪਾਰੋ ਜੀ ਮਹਾਰਾ ਪਰਲੋਕ ਕਰਨ ਗੁਣ ਕਰਕੇ ਅਕਾਲ ਚਲਾਣਾ ਕਰ ਗਏ, ਸੱਚਖੰਡ ਚਲੇ ਗਿਆ, ਸੁਣਾਇਆ ਬਚਨ।
ਸਭ ਸਿੱਖਣ ਕੋ ਮੋਹ ਮਹਾਨਾ,
ਉਸ ਤੋਂ ਸੁਣ ਕੇ ਸਾਰੇ ਗੁਰਸਿੱਖਾਂ ਦੇ ਮਨ ਦੇ ਵਿੱਚ ਭਾਈ ਪਾਰੋ ਦਾ ਬੜਾ ਮੋਹ ਜਾਇਆ।
ਸਿਮਰਹਿ ਪਾਰੋ ਗੁਣ ਨਾਨਾ,
ਸਿਮਰਹਿ
ਪਾਰੋ ਕੇ ਗੁਣ ਨਾਨਾ,
ਪਾਰੋ ਜੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਗੁਣ ਹੈ ਖੂਬੀਆਂ ਨੂੰ ਯਾਦ ਕਰਦੇ ਗੁਰੂ ਕੇ ਸਿੱਖ।
ਮ੍ਰਿਦੁਲ ਸਰਲਤਾ ਮੁਦਤਾ ਮੈਂਤਰੀ,
ਭਾਈ ਪਾਰੋ ਜੀ ਅੰਦਰ ਕਹਿੰਦੇ ਬੜੀ ਮ੍ਰਿਦਲਤਾ ਕੋਮਲਤਾ ਸੀ, ਨਰਮ ਸੁਭਾਅ ਸੀ, ਸਰਲਤਾ ਨਿਸ਼ਕਪਟ ਦਾ ਸੁਧਾ ਸੁਧਾ ਆਪਣਾ ਸੁਭਾਅ ਸੀ, ਬੜੀ ਪ੍ਰਸੰਨ ਰਹਿੰਦੇ ਸਨ ਤੇ ਮੈਤਰੀ ਭਾਵ ਸੀ, ਸਭ ਦੇ ਵਾਂਗ ਮਿੱਤਰਾਂ ਵਾਂਗ ਭਗਵੰਤ ਦੇ ਸਨ।
ਵੱਡ ਜੋਧਾ ਮਮ ਸਤਰੂ ਜੈਂਤਰੀ,
ਬੜੇ ਭਾਰੀ ਜੋਧੇ ਸਨ ਭਾਈ ਪਾਰੋ ਜੀ ਜੋ ਮਨ ਰੂਪੀ ਬੈਰੀ ਨੂੰ ਜਿੱਤਣ ਵਾਲੇ ਸਨ।
ਤਰਵਰ ਸਮਸਰ ਪਰ ਉਪਕਾਰੀ,
ਜਿਵੇਂ ਬਿਰਸ਼ ਕਹਿੰਦੇ ਹੁੰਦਾ ਉਹਦੇ ਸਮਾਨ ਕਹਿੰਦੇ ਪਰ ਉਪਕਾਰੀ ਸੀ ਸਾਰਿਆਂ ਨੂੰ, ਕਹਿੰਦੇ ਜਿਵੇਂ ਬਿਰਸ਼ ਫਲ ਦੇ ਕੇ ਤ੍ਰਿਪਤ ਕਰਦੇ ਹੋ ਤ੍ਰਿਪਤ ਕਰਦੇ ਸੀ, ਬ੍ਰਹਮ ਗਿਆਨ ਰੂਪੀ ਫਲ ਬਖਸ਼ ਕੇ।
ਸਹਿਨਸ਼ੀਲ ਔਰ ਧੀਰਜ ਧਾਰੀ,
ਸਹਿਨਤਾ ਸ਼ੀਲਤਾ ਵਾਲੇ ਸਨ, ਹਿਰਦੇ ਦੇ ਬੜੇ ਧੀਰਜ ਧਾਰੀ ਸਨ ਭਾਈ ਪਾਰੋ।
ਸਤਿਗੁਰ ਸਿੱਖਣ ਕੋ ਸਮਝਾਏ,
ਸਤਿਗੁਰਾਂ ਨੇ ਸਿੱਖਾਂ ਨੂੰ ਸਮਝਾਇਆ ਬੁਝਾਇਆ।
ਇਹ ਆਨੰਦ ਕੇ ਸਿੰਧ ਸਮਾਏ,
ਜਿਹੜਾ ਭਾਈ ਪਾਰੋ ਬ੍ਰਹਮ ਗਿਆਨੀ ਸੀ ਇਹ ਤਾਂ ਸ੍ਰੀ ਛੱਡ ਕੇ ਜਿਹੜਾ ਆਨੰਦ ਦਾ ਸਮੁੰਦਰ ਵਾਹਿਗੁਰੂ ਉਹਦੇ ਵਿੱਚ ਸਮਾ ਗਿਆ ਹੈ।
ਅਸ ਨਰ ਹੋਤ ਨਾ ਸੋਚਣ ਯੋਗ,
ਸਿੱਖੋ ਇਹੋ ਜਿਹੇ ਜਦੋਂ ਬ੍ਰਹਮ ਗਿਆਨੀ ਤਤਵੇ ਤੇ ਸਰੀਰ ਛੱਡ ਜਾਂਦੇ ਉਹ ਕਹਿੰਦੇ ਸੋਚ ਕਰਨ ਯੋਗ ਫਿਕਰ ਕਰਨ ਯੋਗ ਨਹੀਂ ਹੁੰਦੇ।
ਬ੍ਰਹਮ ਗਿਆਨ ਸੋ ਜਿਨ ਕੋ ਯੋਗ,
ਹਮੇਸ਼ਾ ਬ੍ਰਹਮ ਦੇ ਗਿਆਨ ਦੇ ਨਾਲ ਹੀ ਜੁੜਨਾ ਹੁੰਦਾ।
ਜਿਨਹੋ ਜਨਮ ਵਿਸ਼ਿਅਨ ਲਗ ਹਾਰਾ,
ਉਹਨਾਂ ਮਨੁੱਖਾਂ ਦੇ ਮਰਨ ਤੋਂ ਬਾਅਦ ਫਿਕਰ ਚਿੰਤਾ ਕਰਨਾ ਕਹੀਏ ਜਿਨ੍ਹਾਂ ਨੇ ਵਿਸ਼ਿਆਂ ਵਿੱਚ ਹੀ ਲੱਗੇ ਮਨੁੱਖਾ ਜਨ ਨੂੰ ਹਾਰ ਦਿੱਤਾ।
ਜਥਾ ਜੂਪ ਮਹਿ ਦਰਬ ਉਦਾਰਾ,
ਜੂਏ ਵਾਰ ਕਹਿੰਦੇ ਜੂਏ ਦੇ ਵਿੱਚ ਸਾਰਾ ਧਨ ਹਾਰ ਦਿੰਦੇ ਆ ਜਿਨ੍ਹਾਂ ਨੇ ਮਨੁੱਖ ਜਨਮ ਵਿਸ਼ਿਆਂ ਵਿੱਚ ਹੀ ਹਾਰਤਾ ਲਾਤਾ।
ਨਹਿ ਗੁਰ ਸ਼ਬਦ ਜਿਨਹੋ ਕਬ ਸੁਣਿਓ,
ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕਿਤੇ ਵੀ ਸਾਧ ਸੰਗਤ ਵਿੱਚ ਜਾ ਕੇ ਗੁਰੂ ਦਾ ਸ਼ਬਦ ਹੀ ਨਹੀਂ ਸੁਣਿਆ।
ਸਤ ਸੰਗਤ ਸਤ ਨਾਮ ਨ ਭੰਨਿਓ,
ਸਤ ਸੰਗਤ ਵਿੱਚ ਬੈਠ ਕੇ ਕਿਤੇ ਸਤ ਨਾਮ ਵਾਹਿਗੁਰੂ ਦਾ ਜਾਪ ਨਹੀਂ ਸੁਣਿਆ ਕਰਿਆ।
ਸੇ ਸੋਚਣ ਕੇ ਯੋਗ ਸਭਨ ਕੇ,
ਇਹੋ ਜਿਹੜੇ ਲੋਕ ਜਦੋਂ ਮਰ ਜਾਂਦੇ ਆ ਫਿਰ ਉਹ ਸਾਰਿਆਂ ਦੇ ਕਹਿੰਦੇ ਸੋਚਣ ਯੋਗ, ਉਹਨਾਂ ਦਾ ਫਿਕਰ ਕਰਨਾ ਚਾਹੀਦਾ ਵੀ ਇਹ ਐਵੇਂ ਕਿਉਂ ਮਰ ਗਏ, ਓ ਕਿਉਂ ਗਵਾਵੇ, ਫਿਕਰ ਉਹਨਾਂ ਦਾ ਕਰੀਏ।
ਜੋ ਤਤਪਰ ਨਹਿ ਗੁਰੂ ਜਜਨ ਕੇ,
ਵੀ ਗੁਰੂ ਮਹਾਰਾਜ ਦੇ ਪੂਜਾ ਕਰਦੇ ਉੱਪਰ ਤਤਪਰ ਨੀ ਸਾਵਧਾਨ ਨੀ ਰਹੇ ਹਨ।
ਕਹਿ ਦਾਸਨ ਕੋ ਧੀਰਜ ਦੀਨ,
ਇਸ ਤਰ੍ਹਾਂ ਕਹਿ ਕੇ ਆਪਣੇ ਦਾਸਾਂ ਨੂੰ ਸਤਿਗੁਰੂ ਨੇ ਧੀਰਜ ਦਿੱਤਾ ਹੈ।
ਦੀਨ ਮਨੇ ਜੋ ਪ੍ਰੇਮ ਵਿਹੀਨ ਪ੍ਰਵੀਨ,
ਬੜੇ ਦੀਨ ਮਨ ਹੋਏ ਬੈਠੇ ਆ, ਇਨ ਮਾਣੇ ਬੈਠੇ ਹੋਏ ਸੀ ਤੇ ਪ੍ਰੇਮ ਵਿੱਚ ਬੜੇ ਭਾਰੇ ਪ੍ਰਵੀਨ ਸੀ, ਸਿਆਣੇ ਸੀ।
ਬੀਨ ਸਿੱਖਿਆ ਸਭ ਤੇ ਖੱਟ ਲੀਨ।
ਜਿੰਨੇ ਗੁਰੂ ਅਰਦਾਸ ਸਾਹਿਬ ਜੀ ਦੇ ਸਿੱਖ ਸੇਵਕ ਬੈਠੇ ਸੀ, ਸਾਰਿਆਂ ਦੇ ਵਿੱਚੋਂ ਛੇਕ ਜਿਹੜੇ ਸਿੱਖ ਸਿਆਣੇ ਸਿਆਣੇ ਆਪ ਜੀ ਨੇ ਚੁਣ ਲਏ ਨੇ।
ਲੀਨ ਪ੍ਰੇਮ ਮਹਿ ਜਿਨ ਮਨ ਕੀਨ,
ਇਹਨਾਂ ਨੇ ਆਪਣੇ ਮਨ ਨੂੰ ਪ੍ਰੇਮ ਦੇ ਵਿੱਚ ਹੀ ਲੀਨ ਕੀਤਾ ਹੋਇਆ ਸੀ। ਉਹ ਛੇ ਸਿੱਖ ਸਿਆਣੇ ਸਿਆਣੇ ਸਤਿਗੁਰੂ ਨੇ ਚੁਣ ਕੇ ਬਾਹਰ ਕੱਢ ਲਏ ਤੇ ਛੇ ਸਿੱਖ ਸਿੱਖਾਂ ਨੂੰ ਆਪਣਾ ਜਿਹੜਾ ਸਪੁੱਤਰ ਮੋਹਰੀ ਹੈ ਇਹ ਸੱਤਾਂ ਜਾਣਿਆਂ ਨੂੰ ਫਿਰ ਟੰਡੇ ਵਿੱਚ ਜਿਵੇਂ ਆਮ ਕੋਈ ਸਰੀਰ ਚੜ੍ਹਾਈ ਕਰ ਜਾਏ ਅਤੇ ਆਪਣਾ ਪ੍ਰੇਮ ਪਿਆਰ ਅੰਦਰਲਾ ਜਿਹੜਾ ਕੋਈ ਹੈ ਉਹ ਜਨਾਉਣ ਵਾਸਤੇ ਉਹ ਅਸੀਂ ਇਕੱਠੇ ਹੋ ਕੇ ਜਾਈ ਜਾਂਦੇ ਹਾਂ। ਇਸ ਤਰ੍ਹਾਂ ਉਹ ਸੰਸਾਰੀ ਜਿਹੜੀ ਕਿਰਿਆ ਉਹਨੂੰ ਪੂਰਿਆ ਕਰਨ ਵਾਸਤੇ ਗੁਰੂ ਮਹਾਰਾਜ ਨੇ ਆਪਣੇ ਵੱਲੋਂ ਹੀ ਛੇ ਗੁਰ ਸਿੱਖ ਅਤੇ ਆਪਣੇ ਛੋਟੇ ਸਪੁੱਤਰ ਭਾਈ ਮੋਹਰੀ ਜੀ ਨੂੰ ਡੰਡੇ ਵਿੱਚ ਭੇਜਿਆ ਸੀ। ਲਿਆ ਕੇ ਸਾਰੀ ਇਹਨਾਂ ਕਰਮ ਕਿਰਿਆ ਅੱਗੇ ਹੋ ਕੇ ਕਰੀ ਕਰਵਾਈ ਅਤੇ ਵਾਪਸ ਪਰਤੇ ਸਾਰੀ ਉਹ ਅੰਤਸਾਰਕ ਦੀ ਕਿਰਿਆ ਦੱਸੀ ਦਸਾਈ ਅਤੇ ਉਹ ਪ੍ਰਸੰਗ ਅੱਗੇ ਆਏਗਾ, ਉਹ ਆਪਾਂ ਸਮੇਂ ਅਨੁਸਾਰ ਕੱਲ੍ਹ ਨੂੰ ਪੜ੍ਹ ਲਵਾਂਗੇ। ਸਮਾਪਤੀ ਕਰੀਏ ਜੀ।
ਕਹਿ ਦਾਸਨ ਕੋ ਧੀਰਜ ਦੀਨ, ਦੀਨ ਮਨੇ ਜੋ ਪ੍ਰੇਮ ਪ੍ਰਵੀਨ, ਬੀਨ ਸਿੱਖਣ ਸਭ ਤੇ ਖੱਟ ਲੀਨ, ਲੀਨ ਪ੍ਰੇਮ ਮਹਿ ਜਿਨ ਮਨ ਕੀਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।